ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆ ਉੱਤਮ ਪਦਵੀ ਪਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਜੀਵਨ ਵਿਚ ਪਹੁੰਚੇ ਹੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾਗੁਰ ਦੀ ਸਬਾਏ ਮਾਨ ਚਬਰ ਸ਼ਤਰ ਤਖ਼ਤ ਦੇ ਮਾਲਕ ਸਤਿਗੁਰੂ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿਚ ਅੰਮ੍ਰਿਤ ਵੇਲੇ ਤੋਂ ਬਾਣੀ ਦਾ ਜੋ ਪ੍ਰਵਾਹ ਚੱਲ ਰਿਹਾ ਹੈ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ। ਹੁਣ ਕਥਾ ਦਾ ਸਮਾਂ ਲੜੀਵਾਰ ਕਥਾ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਹਨ ਤੇ ਜੋ ਸਤਿਗੁਰਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਹ ਬੜਾ ਮਹਾਨ ਇੱਕ ਖੁਸ਼ੀ ਦਾ ਦਿਹਾੜਾ ਬਖਸ਼ਿਆ ਹੈ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਮਹਾਨ ਗੁਰਪੁਰਬ ਉਹਨਾਂ ਦਾ ਸੰਸਾਰ ਦੇ ਅੰਦਰ ਸਰੀਰ ਪ੍ਰਗਟ ਕਰਨ ਦਾ ਦਿਨ ਹੈ ਔਰ ਸਾਰੇ ਸਿੱਖ ਜਗਤ ਦੇ ਅੰਦਰ ਇਹ 400 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਗੁਰਪੁਰਬ ਮਨਾਇਆ ਜਾ ਰਿਹਾ ਹੈ ਤੇ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੀਆਂ ਖੁਸ਼ੀਆਂ ਦੀ ਲੱਖ ਲੱਖ ਵਧਾਈ ਹੋਵੇ। ਸਾਰਿਆਂ ਨੂੰ ਸਾਰੇ ਸਿੱਖ ਜਗਤ ਨੂੰ ਵਧਾਈ ਹੋਵੇ ਔਰ ਸੱਚਖੰਡ ਵਾਸੀ ਮਾਤਾ ਨਾਨਕੀ ਜੀ ਤੇਰੀ ਕੁੱਖ ਨੂੰ ਨਮਸਕਾਰ ਹੋਵੇ ਸਾਰੇ ਪੰਥ ਦੀ ਕਿ ਅੱਜ ਦੇ ਦਿਨ ਤੂੰ ਆਪਣੀ ਕੁੱਖ ਤੋਂ ਅਜਿਹਾ ਲਾਲ ਪੈਦਾ ਕੀਤਾ ਅਜਿਹਾ ਸੰਸਾਰ ਦਾ ਥੰਮ ਪੈਦਾ ਕੀਤਾ ਇਹੋ ਜਿਹਾ ਬੰਨਾ ਲਾਉਣ ਵਾਲਾ ਰੁੜੇ ਜਾਂਦੇ ਹਿੰਦ ਵਾਸੀਆਂ ਨੂੰ ਜਿਸ ਨੇ ਆਪਣਾ ਸੀਸ ਦੇ ਕੇ ਤਿਲਕ ਦੇ ਜੰਜੂ ਦੀ ਰਾਖੀ ਕੀਤੀ ਧਰਮ ਕਾਇਮ ਕੀਤੇ। ਜੇ ਅੱਜ ਹਿੰਦੁਸਤਾਨ ਦੇ ਜਿੰਨੇ ਧਰਮ ਦਿਖਦੇ ਹੈ ਤੇ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਹੈ, ਨਹੀਂ ਤਾਂ ਅਰਬ ਕੰਟਰੀਆਂ ਦੀ ਤਰ੍ਹਾਂ ਇਹ ਵੀ ਇੱਕ ਮੁਸਲਿਮ ਦੇਸ਼ ਹੋਣਾ ਸੀ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੈ ਤੇ ਸਤਿਗੁਰਾਂ ਦੇ ਗੁਰਪੁਰਬ ਮਨਾਉਣ ਵਾਲੇ ਗੁਰਸਿੱਖਾਂ ਨੂੰ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰੇਂਦੇ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ। ਬਹੁਤ ਵੱਡਾ ਉੱਦਮ ਜਥੇਦਾਰ ਭਾਈ ਦਰਸ਼ਨ ਸਿੰਘ ਜੀ ਨੇ ਕੀਤਾ ਮਹਾਰਾਜ ਤੇ ਭਾਵਨਾ ਰੱਖ ਕੇ ਸਤਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਦਾ ਵੀ ਆਪ ਇਹਨਾਂ ਨੇ ਉੱਦਮ ਕੀਤਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇੱਕ ਓਅੰਕਾਰ ਤੋਂ 18-10-20 ਤੱਕ ਬਾਣੀ ਦਾ ਜਾਪ ਹੋਵੇ ਮਹਾਰਾਜ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਸਮਾਪਤੀ ਕੀਤੀ ਜਾਏ। ਇਹਦੇ ਨਾਲ ਫਿਰ ਲੰਗਰ ਦਾ ਪ੍ਰਬੰਧ ਵੀ ਬੜੇ ਉੱਦਮ ਨਾਲ ਕੀਤਾ ਹਾਲਾਂਕਿ ਸਰੀਰ ਉਹਨਾਂ ਸਾਥ ਨਹੀਂ ਸੀ ਦਿੰਦਾ ਤੇ ਕੁਝ ਦਿਨਾਂ ਤੋਂ ਇਹਨਾਂ ਦਾ ਸਰੀਰ ਢਿੱਲਾ ਸੀ ਫਿਰ ਵੀ ਮਹਾਰਾਜ ਨੇ ਐਡੀ ਸੇਵਾ ਲਈ ਹੈ ਕਿ ਪਹਿਲਾਂ ਅੰਮ੍ਰਿਤ ਵੇਲੇ 9ਵੇਂ ਮਹੱਲੇ ਦੇ ਸਲੋਕ ਵੀ ਇਹਨਾਂ ਨੇ ਆਪ ਪੜ੍ਹੇ ਉਸ ਤੋਂ ਉਪਰੰਤ ਫਿਰ ਕੀਰਤਨ ਜਿਹੜਾ ਉਹ ਵੀ ਆਪ ਜਥੇ ਵਾਲੇ ਸਿੰਘਾਂ ਨੂੰ ਕਹਿ ਕੇ ਕਿ ਭਾਈ ਉੱਦਮ ਦੇ ਨਾਲ ਸਾਥ ਦਿਓ ਜਿਨ੍ਹਾਂ ਪਚੰਗੀਆਂ ਨੇ ਸਾਥ ਦਿੱਤਾ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਕੀਰਤਨ ਦੀ ਹਾਜ਼ਰੀ ਭਰੀ ਹੈ ਤੇ ਆਪ ਕੀਰਤਨ ਕੀਤਾ ਹੈ ਇਹ ਭਾਵਨਾ ਦੀ ਬਾਤ ਹੈ ਫਲ ਵੀ ਭਾਵਨਾ ਨੂੰ ਲੱਗਦਾ ਹੈ ਤੇ ਹੁਣ ਕਥਾ ਦਾ ਪਾਠ ਬੋਲਣ ਵਾਸਤੇ ਵੀ ਐਨ ਸਮੇਂ ਸਿਰ ਜਥੇਦਾਰ ਜੀ ਪਹੁੰਚੇ ਹੈ। ਸੋ ਆਓ ਕੁਝ ਵਿਚਾਰਾਂ ਜਿਹੜੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਅਵਤਾਰ ਦੇ ਸੰਬੰਧ ਵਿਚ ਆਪਾਂ ਗੁਰਬਾਣੀ ਦੁਆਰਾ ਕੁਝ ਵਿਚਾਰਾਂ ਲੈਂਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤ ਵਚਨ ਜੋ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਹੈ, ਉਹਨਾਂ ਨੇ ਆਪਣੇ ਵੱਡੇ ਗੁਰੂ ਸਾਹਿਬਾਨਾਂ ਤੇ ਭਾਵਨਾ ਰੱਖ ਕੇ ਵਚਨ ਕੀਤਾ ਹੈ। ਇਹ ਸਾਰੇ ਗੁਰਪੁਰਬਾਂ ਦੇ ਉੱਤੇ ਵਚਨ ਕਹਿਣ ਸੁਣਨ ਵਾਲਾ ਹੈ। ਉਹ ਕੀ ਹੈ? ਮਹਾਰਾਜ ਕਹਿੰਦੇ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਜਾਣਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾਂ ਲਏ ਛਡਾਏ। ਇਹ ਪੰਕਤੀਆਂ ਪੂਰੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਗੁਰੂ ਸਾਹਿਬਾਨਾਂ ਤੇ ਢੁਕਦੀਆਂ। ਧੰਨ ਜਾਣਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ। ਧੰਨ ਸੋ ਵੰਸ, ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਣੇ, ਜਿਨ ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ। ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਉਹਨਾਂ ਦੀਆਂ ਮਾਵਾਂ ਧੰਨਤਾ ਦੇ ਯੋਗ ਨੇ। ਮੈਂ ਕੁਝ ਮਾਤਾ ਨਾਨਕੀ ਨੂੰ ਨਮਸਕਾਰ ਕਰਨ ਤੋਂ ਪਹਿਲਾਂ ਯੁਗ ਪੁਰਸ਼ਾਂ ਦੀਆਂ ਮਾਤਾ ਦੇ ਨਾਮ ਲੈਣਾ ਚਾਹੁੰਦਾ। ਸਭ ਤੋਂ ਪਹਿਲਾਂ ਸਤਯੁਗ ਦੇ ਵਿੱਚ ਮਾਤਾ ਅਦਿਤੀ ਹੋਈ, ਜਿਨ੍ਹਾਂ ਦੀ ਕੁੱਖ ਤੋਂ ਦੇਵਤਿਆਂ ਦੀ ਰੱਖਿਆ ਵਾਸਤੇ ਭਗਵਾਨ ਬਾਵਨ ਜੀ ਦਾ ਅਵਤਾਰ ਹੋਇਆ, ਜਿਨ੍ਹਾਂ ਨੇ ਦੋ ਕਰਮਾਂ ਦੇ ਨਾਲ ਤਿੰਨ ਲੋਕ ਮਿਣ ਦਿੱਤੇ ਸਨ। ਉਸ ਮਾਤਾ ਅਦਿਤੀ ਨੂੰ ਧੰਨਤਾ ਯੋਗ ਸ਼ਬਦਾਂ ਦੇ ਨਾਲ ਕਿਹਾ ਜਾਂਦਾ। ਫਿਰ ਯੁੱਗ ਬਦਲਿਆ, ਸਤਯੁਗ ਤੋਂ ਤ੍ਰੇਤਾ ਆਇਆ, ਮਾਤਾ ਕੌਸ਼ਲਿਆ ਜੀ ਧੰਨਤਾ ਦੇ ਯੋਗ ਹੋਏ, ਜਿਨ੍ਹਾਂ ਨੇ ਰਾਮ ਜੀ ਨੂੰ ਜਨਮ ਦਿੱਤਾ। ਫਿਰ ਯੁੱਗ ਬਦਲਿਆ, ਇਸ ਸੰਸਾਰ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਆਏ, ਮਾਤਾ ਦੇਵਕੀ ਨੇ ਜੇਲ੍ਹ ਦੇ ਅੰਦਰ ਕੰਸ ਦੀਆਂ ਬੜੀਆਂ ਸਜਾਵਾਂ ਸਹਿੰਦਿਆਂ ਹੋਇਆਂ ਤੇ ਬਹੁਤ ਮੁਸ਼ਕਲਾਂ ਦੇ ਨਾਲ ਜਨਮ ਤੋਂ ਉਪਰੰਤ ਪਾਲਣ ਦੀ ਵੀ ਗੱਲ ਰੱਖਿਆ ਕਰਨ ਦੀ, ਮਾਤਾ ਦੇਵਕੀ ਨੂੰ ਤਾਂ ਸਿੱਧੇ ਤੌਰ ਤੇ ਹੀ ਗੁਰਬਾਣੀ ਕਿਹਾ, ਧੰਨ ਧੰਨ ਤੂੰ ਮਾਤਾ ਦੇਵਕੀ, ਜਿਹ ਗ੍ਰਹਿ ਰਮਈਆ ਕਮਲਾਪਤੀ। ਉਹ ਮਾਤਾ ਵੀ ਧੰਨਤਾ ਦੇ ਯੋਗ ਹੈ। ਔਰ ਫਿਰ ਕਲਯੁੱਗ ਦਾ ਸਮਾਂ ਆਉਂਦਾ ਹੈ ਤੇ ਕਲਯੁੱਗ ਦੇ ਸਮੇਂ ਦੇ ਅੰਦਰ ਕੁਝ ਯੁੱਗ ਪੁਰਸ਼ ਜਿਹੜੇ ਹੋਰ ਹੋਏ ਹੈ, ਉਹਨਾਂ ਦੇ ਵੀ ਸਾਧ ਸੰਗੀ, ਜਿਵੇਂ ਕਿ ਜੀਸਸ ਨੂੰ ਜਨਮ ਦੇਣ ਵਾਲੀ ਮਾਤਾ ਮਰੀਅਮ ਵੀ ਧੰਨਤਾ ਦੇ ਯੋਗ ਹੈ, ਜਿਹਨੇ ਜੀਸਸ ਨੂੰ ਜਨਮ ਦਿੱਤਾ। ਔਰ ਮਾਤਾ ਅਮੀਨਾ ਜੀ, ਜਿਨ੍ਹਾਂ ਨੇ ਮੁਹੰਮਦ ਸਾਹਿਬ ਨੂੰ ਜਨਮ ਦਿੱਤਾ, ਉਹ ਵੀ ਮਾਤਾ ਧੰਨਤਾ ਦੇ ਯੋਗ ਹੈ। ਇਹਨਾਂ ਸਾਰਿਆਂ ਤੋਂ ਬਾਅਦ ਤੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ, ਤੇ ਫਿਰ ਸਾਰੀਆਂ ਮਾਤਾ ਤੋਂ ਮਾਤਾ ਵੀ ਵੱਡੀ ਮਾਤਾ ਤ੍ਰਿਪਤਾ ਜੀ ਹੋਏ ਨਾ। ਮਾਤਾ ਤ੍ਰਿਪਤਾ ਜੀ ਧੰਨਤਾ ਦੇ ਯੋਗ, ਜਿਨ੍ਹਾਂ ਦੀ ਕੁੱਖ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਪ੍ਰਗਟ ਹੋਇਆ। ਇਹ ਧੰਨਤਾ ਯੋਗ ਮਾਤਾ ਨੂੰ, ਤੇ ਮਾਤਾ ਤ੍ਰਿਪਤਾ ਤੋਂ ਬਾਅਦ ਮਾਤਾ ਸਭਰਾਈ ਜੀ ਜਿਹੜੇ ਹੋਏ ਹੈ, ਉਹਨਾਂ ਦਾ ਦੂਜਾ ਨਾਮ ਦਇਆ ਕੌਰ ਵੀ ਹੈ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਸਰੀਰ ਨੂੰ ਜਨਮ ਦਿੱਤਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੀ ਮਾਤਾ ਲਕਸ਼ਮੀ, ਜਿਨ੍ਹਾਂ ਦਾ ਦੂਜਾ ਨਾਮ ਰੂਪ ਕੌਰ ਹੈ, ਉਹ ਵੀ ਧੰਨਤਾ ਦੇ ਯੋਗ, ਜਿਨ੍ਹਾਂ ਨੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੂੰ, ਉਹਨਾਂ ਦੇ ਸਰੀਰ ਨੂੰ ਜਨਮ ਦਿੱਤਾ। ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰ ਜਿਹੜੇ ਸਿਰਿਆ ਤੇ ਨੇ ਇਸ ਬਾਰੇ, ਉਹਨਾਂ ਦੀ ਮਾਤਾ ਦਾ ਨਾਂ ਸੀ ਦਇਆ ਕੌਰ ਤੇ ਖੇਮ ਕੌਰ ਵੀ ਉਹਨਾਂ ਦਾ ਨਾਂ ਹੈ, ਦੋ ਨਾਮ ਹਨ, ਇਹਨਾਂ ਮਾਤਾਵਾਂ ਦੇ ਦੋ ਦੋ ਨਾਮ ਹਨ। ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮ, ਤਿੰਨਾਂ ਮਾਤਾਵਾਂ ਦੇ ਦੋ ਦੋ ਨਾਮ ਹਨ ਪ੍ਰਚਲਿਤ ਸੀ ਜਿਹੜੇ। ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਨਮ ਦੇਣ ਵਾਲੀ ਜਨਮਦਾਤੀ ਮਾਤਾ ਭਾਨੀ ਵੀ ਧੰਨ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਦਲ ਭੰਜਨ ਗੁਰੂ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਨਮ ਦੇਣ ਵਾਲੀ ਮਾਤਾ ਗੰਗਾ ਵੀ ਧੰਨ ਹੈ। ਇਹ ਮਾਤਾ ਧੰਨਤਾ ਦੇ ਯੋਗ ਹੈ। ਔਰ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਜਨਮ ਦੇਣ ਵਾਲੀ ਮਾਤਾ ਨਿਹਾਲ ਕੌਰ ਵੀ ਧੰਨ ਹੈ, ਤੇ ਜਿਸ ਨੇ ਆਪਣੀ ਕੁੱਖ ਤੋਂ ਗੁਰੂ ਸੱਤਵੇਂ ਪਾਤਸ਼ਾਹ ਨੂੰ ਜਨਮ ਦਿੱਤਾ। ਮਾਤਾ ਕ੍ਰਿਸ਼ਨ ਕੌਰ ਧੰਨ ਹੈ, ਜਿਨ੍ਹਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਰੀਰ ਨੂੰ ਜਨਮ ਦਿੱਤਾ। ਤੇ ਹੁਣ ਜਿਸ ਗੁਰੂ ਦਾ ਗੁਰਪੁਰਬ ਹੈ, ਧੰਨਤਾ ਦੇ ਯੋਗ ਮਾਤਾ ਨਾਨਕੀ ਜੀ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਨੂੰ ਜਨਮ ਦਿੱਤਾ। ਔਰ ਇਹ ਮਾਣ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦੀ ਜਿੱਥੇ ਕੁਲ ਦੀ ਬਾਤ ਹੈ, ਇਹ ਉਹ ਕੁਲ ਵੀ ਧਨ ਹੈ, ਪਿਤਾ ਧਨ ਹੈ, ਧਨ ਧਨ ਪਿਤਾ, ਧਨ ਧਨ ਉਹ ਬੰਸ਼, ਉਹ ਕੁਲ ਧਨ ਹੈ। ਜਿੱਥੇ ਇਹਨਾਂ ਸਾਰਿਆਂ ਨੂੰ ਧਨ ਕਿਹਾ, ਧਨ ਸੋ ਬੰਸ਼, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ, ਜਿਨ ਸਾਸ ਗ੍ਰਾਸ ਤੇ ਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿਉਂਕਿ ਸੋਡ ਵੰਸ਼ ਦੀ ਜਿਹੜੀ ਪੀੜ੍ਹੀ ਹੈ, ਪੀੜ੍ਹੀ ਚੱਲੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਕਿਉਂਕਿ ਗੁਰਤਾ ਗੱਦੀ ਦੀ ਪੀੜ੍ਹੀ ਬੇਦੀ ਵੰਸ਼ ਦੇ ਵਿੱਚ ਪ੍ਰਚਲਿਤ ਸ਼ੁਰੂ ਹੁੰਦੀ ਹੈ। ਤ੍ਰੇਹਣ ਵੰਸ਼ ਦੇ ਗੁਰੂ ਅੰਗਦ ਸਾਹਿਬ ਜੀ ਦੀ ਵੰਸ਼ ਤ੍ਰੇਹਣ ਹੈ, ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਭੱਲਿਆਂ ਦੀ ਵੰਸ਼ ਹੈ। ਚੌਥੇ ਥਾਂ ਤੇ ਗੁਰਤਾ ਗੱਦੀ ਆਈ ਸੋਢ ਵੰਸ਼ ਵਿੱਚ। ਗੁਰੂ ਰਾਮਦਾਸ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਸੀ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ, ਸਭ ਤੋਂ ਛੋਟੇ ਗੁਰੂ ਅਰਜਨ ਦੇਵ। ਗੁਰੂ ਅਰਜਨ ਦੇਵ ਜੀ ਦੀ ਇਕਲੌਤੀ ਸੰਤਾਨ ਗੁਰੂ ਹਰਗੋਬਿੰਦ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਸ਼ਾਦੀਆਂ ਸਨ। ਮਾਤਾ ਦਮੋਦਰੀ ਜੀ ਡੱਲੇ ਗ੍ਰਾਮ ਤੋਂ ਹੈ, ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪਰਮਹੰਸ ਦਾ ਰੁਤਬਾ ਹੈ, ਗੁਰੂ ਅਮਰਦਾਸ ਮਹਾਰਾਜ ਦੇ ਉਹਨਾਂ ਦੇ ਨਿਵਾਜੇ ਹੋਏ, ਉਹਨਾਂ ਦੇ ਬਖਸ਼ਾਂ ਦੇ ਪਾਤਰ, ਪਰਮਹੰਸ ਦੀ ਪਦਵੀ ਪ੍ਰਾਪਤ ਕਰਨ ਵਾਲੇ ਬ੍ਰਹਮ ਗਿਆਨੀ ਭਾਈ ਪਾਰੋ ਜੀ ਹੋਏ, ਉਹਨਾਂ ਦੀ ਪੋਤਰੀ ਨਰਾਇਣ ਦਾਸ ਦੀ ਪੁੱਤਰੀ ਮਾਤਾ ਦਮੋਦਰੀ ਜੀ ਡੱਲੇ ਗ੍ਰਾਮ ਤੋਂ ਪਹਿਲੀ ਸ਼ਾਦੀ ਗੁਰੂ ਹਰਗੋਬਿੰਦ ਸਾਹਿਬ ਦੀ ਹੋਈ। ਦੂਸਰੀ ਸ਼ਾਦੀ ਮੰਡਿਆਲੀ ਨਗਰ ਦੇ ਵਿੱਚ ਹੋਈ, ਉਹ ਪਾਕਿਸਤਾਨ ਵਿੱਚ ਰਹਿ ਗਏ, ਉੱਥੋਂ ਮਾਤਾ ਮਰਵਾਹੀ ਜੀ ਹੋਈ। ਤੀਸਰੀ ਸ਼ਾਦੀ ਬਾਬਾ ਬਕਾਲੇ ਮਾਤਾ ਨਾਨਕੀ ਨਾਲ ਹੋਈ। ਇਹਨਾਂ ਤਿੰਨਾਂ ਮਾਤਾਵਾਂ ਦੀਆਂ ਜੋ ਸੰਤਾਨ ਦੀ ਇਹਨਾਂ ਨੂੰ ਪ੍ਰਾਪਤੀ ਹੋਈ ਹੈ, ਮਾਤਾ ਦਮੋਦਰੀ ਦੀ ਕੁੱਖ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਹੋਏ, ਅਤੇ ਪੰਜਾਂ ਭਰਾਵਾਂ ਦੀ ਇੱਕੋ ਹੀ ਭੈਣ, ਅਤੇ ਜਿਸ ਨੂੰ ਬੜਾ ਮਾਣ ਪ੍ਰਾਪਤ ਹੋਇਆ, ਬੀਬੀ ਵੀਰੋ ਜੀ ਹੋਏ, ਇਹ ਸੰਤਾਨ ਮਾਤਾ ਦਮੋਦਰੀ ਦੀ ਹੋਈ। ਫਿਰ ਮਾਤਾ ਮਰਵਾਹੀ ਦੀ ਕੁੱਖ ਤੋਂ ਇਤਿਹਾਸ ਦੇ ਵਿੱਚ ਥੋੜ੍ਹੇ ਜਿਹੇ ਫਰਕ ਦੇ ਨਾਲ ਕਿਹਾ ਗਿਆ ਹੈ, ਸੂਰਜ ਪ੍ਰਕਾਸ਼ ਦੇ ਵਿੱਚ ਮਾਤਾ ਮਰਵਾਹੀ ਦੇ ਤਿੰਨ ਸਾਹਿਬਜ਼ਾਦੇ ਮੰਨੇ ਹੈ, ਪਰ ਤਵਾਰੀਖ ਦੇ ਵਿੱਚ ਦੋ ਮੰਨੇ ਹੈ। ਅਤੇ ਮਾਤਾ ਮਰਵਾਹੀ ਦੀ ਕੁੱਖ ਤੋਂ ਸੂਰਜਮੱਲ ਅਤੇ ਅਣੀਰਾਜ ਜੀ ਹੋਏ। ਅਤੇ ਜਦੋਂ ਮਾਤਾ ਨਾਨਕੀ ਦੀ ਕੁੱਖ ਦੀ ਵਾਰੀ ਆਈ ਹੈ, ਉਹਨਾਂ ਦੀ ਕੁੱਖ ਤੋਂ ਵੱਡਾ ਸਾਹਿਬਜ਼ਾਦਾ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚੌਥੇ ਸਾਹਿਬਜ਼ਾਦੇ ਬਾਬਾ ਅਟਲ ਰਾਏ ਜੀ ਹੋਏ। ਬਾਬਾ ਅਟਲ ਰਾਏ ਜੀ ਤੋਂ ਬਾਅਦ ਅਤੇ ਅੱਜ ਦੇ ਦਿਨ ਸੰਸਾਰ ਦੇ ਵਿੱਚ ਯੁੱਗ ਪੁਰਸ਼ ਪ੍ਰਗਟ ਕਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰੀ ਆਈ, ਤਾਂ ਮਾਤਾ ਨਾਨਕੀ ਜੀ ਨੇ, ਅਤੇ ਕਿਉਂਕਿ ਬਹੁਤਾ ਲੰਮਾ ਇਤਿਹਾਸ ਸੁਣਾਉਣ ਦਾ ਸਮਾਂ ਨਹੀਂ, ਆਪਾਂ ਗੁਰਬਾਣੀ ਦਾ ਲੜੀਵਾਰ ਦਾ ਆਨੰਦ ਲੈਣਾ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਨਮਦਾਤੀ ਨੇ ਇੱਕ ਦਿਨ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਅਤੇ ਮਹਾਰਾਜ ਜੀ ਬੜੇ ਪ੍ਰਸੰਨ ਸਨ। ਗੁਰੂ ਹਰਗੋਬਿੰਦ ਕਹਿਣ ਲਈ, ਨਾਨਕੀ ਅਤੇ ਤੂੰ ਕਿਸ ਤਰ੍ਹਾਂ ਨਿਮਰਤਾ ਦੇ ਵਿੱਚ ਇਹ ਹੱਥ ਜੋੜ ਕੇ ਕੀ ਕਹਿਣਾ ਚਾਹੁੰਦੀ ਹੈ? ਕਹਿੰਦੀ, ਮਹਾਰਾਜ ਜਿਵੇਂ ਮੇਰੀ ਭੈਣਾਂ ਨੂੰ ਔਲਾਦ ਬਖਸ਼ੀ ਹੈ, ਉਹਨਾਂ ਦੀ ਕੁੱਖ ਸਫਲ ਹੀ ਹੋਈ ਹੈ, ਵੀ ਮੈਂ ਵੀ ਇੱਛਾ ਕਰਦੀ ਹਾਂ ਹਰ ਔਰਤ ਜੋ ਵਿਆਹਤਾ ਜੀਵਨ ਦੇ ਵਿੱਚ ਹੈ ਉਹ ਮਾਂ ਬਣਨੀ ਚਾਹੁੰਦੀ ਹੈ, ਮੈਂ ਵੀ ਮਾਂ ਬਣਨਾ ਚਾਹੁੰਦੀ ਹਾਂ, ਔਰ ਨਾਲ ਇੱਕ ਬੇਨਤੀ ਵੀ ਹੈ। ਮਹਾਰਾਜ ਕਹਿੰਦੇ, ਕਹੋ, ਜੇ ਮੇਰੀ ਕੁੱਖ ਤੋਂ ਜਨਮ ਲੈਣ ਵਾਲਾ ਤੁਹਾਡੀ ਆਗਿਆ ਵਿੱਚ ਰਹਿਣ ਵਾਲਾ ਹੋਵੇਗਾ ਤਾਂ ਪੁੱਤਰ ਬਖਸ਼ ਦਿਓ, ਅਤੇ ਨਹੀਂ ਫਿਰ ਮੈਂ ਬਾਂਝ ਚੰਗੀ ਹਾਂ, ਮੈਂ ਸੰਸਾਰ ਦਾ ਅਲਾਂਭਾ ਨਹੀਂ ਲੈਣਾ। ਜਨਣੀ ਜਾਣਾ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਣੀ ਬਾਂਝ ਰਹਿ ਕਾਹੇ ਗਵਾਵੇ ਲੋ। ਮਹਾਰਾਜ ਬਹੁਤ ਪ੍ਰਸੰਨ ਹੋਏ, ਤੇਰੀ ਕੁੱਖ ਤੋਂ ਜਨਮ ਲੈਣ ਵਾਲੇ ਤਾਂ ਇਤਿਹਾਸ ਸਿਰਜਣਗੇ। ਬਾਬਾ ਅਟਲ ਰਾਏ ਨੇ ਕਿਸੇ ਤੇ ਤਰਸ ਕਰਕੇ ਆਪਣੀ ਜਾਨ ਨਹੀਂ ਦਿੱਤੀ, ਉਹਨੂੰ ਜਿਉਂਦਾ ਕਰ ਦਿੱਤਾ, ਅਤੇ ਆਪ ਗੁਰੂ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ ਛੋਟੀ ਜਿਹੀ ਉਮਰ ਵਿੱਚ ਪ੍ਰਾਣ ਤਿਆਗ ਦਿੱਤੇ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਤੇ ਨਾਲੇ ਆਪਣੇ ਹੱਥੀਂ ਸੰਸਕਾਰ ਕੀਤਾ ਸੀ, ਨਾਲੇ ਮਹਾਰਾਜ ਸਾਹਿਬ ਜੀ ਨੇ ਉਸ ਦੀ ਕਰਨੀ ਤੋਂ ਬਲਿਹਾਰ ਗਏ ਸਨ ਕਿ ਧੰਨ ਹੈ ਮੇਰਾ ਸਾਹਿਬਜ਼ਾਦਾ ਨਾਨਕੀ, ਤੇਰੀ ਕੁੱਖ ਸਬਲੀ ਹੋਈ, ਦੇਖ ਮੇਰੀ ਆਗਿਆ ਮੰਨਣ ਵਾਲੀ ਸੰਤਾਨ ਤੇਰੀ ਕੁੱਖ ਤੋਂ ਪੈਦਾ ਹੋਈ। ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਸ ਵੇਲੇ ਸੰਸਾਰ ਦੇ ਅੰਦਰ ਸਾਧ ਸਿੰਘ ਜੀ ਆਪ ਜੀ ਦਾ, ਕਿਉਂਕਿ ਗੁਰਤਾ ਗੱਦੀ ਸੰਭਾਲਣੀ ਸੀ, ਨੌਵੇਂ ਥਾਂ ਤੇ ਗੁਰਤਾ ਗੱਦੀ ਦੇ ਜਿਨ੍ਹਾਂ ਨੇ ਮਾਲਕ ਬਣਨਾ ਸੀ, ਉਹਨਾਂ ਦਾ ਜਦੋਂ ਅਵਤਰਨ ਹੁੰਦਾ ਹੈ ਤਾਂ ਉਸ ਵੇਲੇ ਦੀ ਜਿਹੜੀ ਸੰਮਤ ਹੈ, ਬਿਕਰਮੀ ਸੰਮਤ, ਈਸਵੀ ਸੰਨ ਲੋਕਾਂ ਦੇ ਜ਼ਬਾਨ ਚੜ੍ਹੀ ਹੈ, ਈਸਵੀ ਸੰਨ ਦੇ ਅਨੁਸਾਰ ਤਾਂ ਉਸ ਵੇਲੇ ਦਾ ਸਾਧ ਸਿੰਘ ਜੀ ਜਿਹੜਾ ਉਹ 1 ਅਪ੍ਰੈਲ ਮੰਨਦੇ ਹੈ, 1621 ਈਸਵੀ ਸੰਨ ਹੈ, ਇਹ 1 ਅਪ੍ਰੈਲ ਨੂੰ ਹੋਇਆ, ਇਹ ਤਾਂ ਈਸਵੀ ਸੰਨ ਦੀ ਗੱਲ ਹੈ। ਜਿਹੜਾ ਆਪਣਾ ਸੰਨ ਹੈ, ਜਿਹਦੇ ਗੁਰਬਾਣੀ ਹੈ, ਜਿਸ ਸੰਮਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਹੈ, ਉਹਦੇ ਅਨੁਸਾਰ 1678 ਬਿਕਰਮੀ ਸੰਮਤ, ਵੈਸਾਖ ਬਦੀ ਪੰਚਮੀ, ਯਾਨੀ ਅੱਜ ਦਾ ਦਿਨ, ਅੱਜ ਪੰਚਮੀ ਹੈ, ਮੰਗਲਵਾਰ ਦਿਨ ਸੀ ਉਸ ਦਿਨ, ਕਿਉਂਕਿ ਦਿਨ ਬਦਲਦੇ ਜਾਂਦੇ ਆ, ਤੇ ਮੰਗਲਵਾਰ ਦਿਨ ਸੀ, ਸਵਾ ਪਹਿਰ ਰਾਤ ਰਹਿੰਦੀ ਅੱਜ ਦੇ ਦਿਨ, ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਚੌਂਕੜਾ ਲਾਈ ਬੈਠੇ ਸੀ, ਔਰ ਹੁਕਮ ਸੀ ਜਦੋਂ ਸਾਹਿਬਜ਼ਾਦਾ ਪ੍ਰਗਟ ਹੋਵੇ ਉਦੋਂ ਖਬਰ ਕਰ ਦਿੱਤੀ ਜਾਏ। ਮਹਾਰਾਜ ਸਾਹਿਬ ਜੀ ਨੂੰ ਖਬਰ ਦਿੱਤੀ, ਵਧਾਈਆਂ ਹੋਣ ਮਹਾਰਾਜ, ਤੁਹਾਡੇ ਘਰ 5ਵਾਂ ਸਾਹਿਬਜ਼ਾਦਾ ਪ੍ਰਗਟ ਹੋਇਆ। ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਘਰ ਦੇ ਮੰਨਣ ਵਾਲਿਆਂ ਸਾਰਿਆਂ ਨੂੰ ਵਧਾਈਆਂ ਹੋਣ ਪਾਈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਿਰ ਜਿਸ ਵੇਲੇ ਆਪ ਜੀ ਮਹਿਲਾਂ ਦੇ ਵਿੱਚ ਜਾਂਦੇ ਹੈ ਦਰਸ਼ਨ ਕਰਨ ਵਾਸਤੇ, ਪਹਿਲੀ ਵਾਰ ਪੁੱਤਰ ਦੇ ਮਾਤਾ ਨਾਨਕੀ ਦੀ ਭਾਵਨਾ ਸੀ ਕਿ ਮੇਰੀ ਪੁੱਤਰ ਨੂੰ ਕੋਈ ਵੀ ਉਨ੍ਹਾਂ ਚਿਰ ਗੋਦ ਵਿੱਚ ਨਹੀਂ ਲੈ ਸਕਦਾ ਜਿੰਨੀ ਦੇਰ ਤੱਕ ਇਹਨਾਂ ਦੇ ਪਿਤਾ ਆਪ ਆ ਕੇ ਗੋਦ ਵਿੱਚ ਨਹੀਂ ਲੈ ਲੈਂਦੇ। ਕਿਸੇ ਦਾਸ ਦਾਸੀ ਨੂੰ ਤੇ ਕਿਸੇ ਹੋਰ ਨੂੰ ਹੱਥ ਨਹੀਂ ਲਗਾਉਣ ਦਿੱਤਾ। ਮਹਾਰਾਜ ਨੇ ਕਿਹਾ ਵੀ ਮੈਂ ਮਹਿਲਾਂ ਵਿੱਚ ਆ ਰਿਹਾ, ਸੁੰਦਰ ਮਾਲਿਆਂ ਦੇ ਵਿੱਚ ਸੁੰਦਰ ਵਸਤਰਾਂ 'ਚ ਮਹਾਰਾਜ ਦਾ ਸਰੀਰ ਲਪੇਟ ਕੇ, ਤੇ ਮਾਤਾ ਨਾਨਕੀ ਨੇ ਤੇ ਜਦੋਂ ਆਪਣੇ ਹੱਥਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾਉਣ ਲੱਗੇ ਕਿ ਮਹਾਰਾਜ ਹੁਣ ਤੁਹਾਡਾ ਜਿਹੜਾ ਵਾਅਦਾ ਕੀਤਾ ਵੀ ਤੁਹਾਡੀ ਆਗਿਆ ਵਿੱਚ ਰਹਿਣ ਵਾਲਾ ਪੁੱਤਰ ਹੋਵੇ, ਤੇ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਸਾਹਮਣੇ ਪੁੱਤਰ ਦੇ ਦਰਸ਼ਨ ਕੀਤੇ, ਇੱਥੇ ਇੱਕ ਇਤਿਹਾਸ ਦੇ ਵਿੱਚ ਬਹੁਤ ਵੱਡਾ ਮੋੜ ਹੈ ਜਿਹੜਾ ਅੱਜ ਤੱਕ ਪੂਰੇ ਸੰਸਾਰ ਦੇ ਇਤਿਹਾਸ ਵਿੱਚ ਕਦੇ ਹੋਇਆ ਹੀ ਨਹੀਂ, ਉਹ ਘਟਨਾ ਵਾਪਰੀ। ਮਹਾਰਾਜ ਸਾਹਿਬ ਨੇ ਆਪਣੇ ਪੁੱਤਰ ਨੂੰ ਦੇਖ ਕੇ ਦੋਵੇਂ ਹੱਥ ਜੋੜ ਲਏ, ਇਕੱਲੇ ਹੱਥ ਹੀ ਨਹੀਂ ਜੋੜੇ, ਮਹਾਰਾਜ ਸਾਹਿਬ ਨੇ ਮੱਥਾ ਟੇਕ ਦਿੱਤਾ। ਜਦੋਂ ਮੱਥਾ ਟੇਕ ਦਿਆ ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਬਚਨ ਹੈ, ਦੇਖ ਪੁੱਤਰ ਜੇ ਰੂਪ ਅਪਾਰਾ, ਦੇਖ ਪੁੱਤਰ ਜੇ ਰੂਪ ਅਪਾਰਾ, ਹੱਥ ਜੋੜ ਗੁਰ ਬੰਧਨ ਧਾਰਾ, ਹੱਥ ਜੋੜ ਕੇ ਮੱਥਾ ਟੇਕ ਦਿੱਤਾ। ਇੱਕ ਹੈਰਾਨੀ ਜੀ ਛਾ ਗਈ, ਤਿੰਨੇ ਮਾਤਾਵਾਂ ਦੇਖਦੀਆਂ ਨੇ, 4 ਸਾਹਿਬਜ਼ਾਦੇ ਪਹਿਲਾਂ ਹੋਏ, ਕਿਸੇ ਦੇ ਅੱਗੇ ਹੱਥ ਨਹੀਂ ਜੋੜੇ ਇਹਨਾਂ ਨੇ, ਕਿਸੇ ਨੂੰ ਮੱਥਾ ਨਹੀਂ ਟੇਕਿਆ, ਗੁਰੂ ਸਾਹਿਬ ਨੂੰ ਪੁੱਛਣ ਦੀ ਹਿੰਮਤ ਨਹੀਂ ਕੋਈ ਕਰ ਸਕਦਾ ਕਿ ਮਹਾਰਾਜ ਇਹ ਨਹੀਂ ਕੋਈ ਕਹਿ ਸਕਦੇ ਅਯੋਗ ਕਿਰਿਆ ਤੁਸੀਂ ਕੀਤੀ। ਬਿਧੀ ਚੰਦ ਜਿਹਨੂੰ ਮਹਾਰਾਜ ਦਾ ਬਾਰਾ, ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਬਿਧੀ ਚੰਦ ਹੱਥ ਜੋੜ ਕੇ ਪੁੱਛਦਾ ਹੈ ਕਿਉਂ ਸਤਕੋ ਬੰਧਨ ਕਰੀ, ਗੁਰਬਿਲਾਸ ਪਾਤਸ਼ਾਹੀ 6ਵੀਂ, ਕਿਉਂ ਸਤਕੋ ਬੰਧਨ ਕਰੀ, ਵਿਧੀਆ ਬਿਨੀ ਅਲਾਏ, ਬਿਨੀ ਬੇਨਤੀ ਦਾ ਨਾਮ ਹੈ, ਬਿਧੀ ਚੰਦ ਨੇ ਬੇਨਤੀ ਕੀਤੀ ਪੁੱਤਰ ਨੂੰ ਮੱਥਾ ਕਿਉਂ ਟੇਕਿਆ, ਹੋਰਿਓਂ ਗੰਗ ਵਹਾਈ ਹੈ, ਦੁਨਿਆਈ ਆਖੇ ਕੀ ਕਿਉਂ, ਇਹ ਕੀ ਕੀਤਾ ਮਹਾਰਾਜ, ਉਲਟੀ ਗੰਗਾ ਵਹਾ ਦਿੱਤੀ। ਪੁੱਤਰ ਪਿਤਾ ਨੂੰ ਮੱਥਾ ਟੇਕੇ ਵਾਜਬ ਬਾਤ ਹੈ, ਵਾਜਬ ਬਾਤ ਹੈ, ਪਰ ਪਿਤਾ ਪੁੱਤਰ ਨੂੰ ਮੱਥਾ ਟੇਕੇ, ਇਹ ਕਿਸ ਤਰ੍ਹਾਂ ਦੀ ਬਾਤ ਹੈ। ਔਰ ਫਿਰ ਮਹਾਰਾਜ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ, ਤੁਸੀਂ ਕੋਈ ਮਾਮੂਲੀ ਪਿਤਾ ਤਾਂ ਹੈ ਨਹੀਂ, ਇਹ ਕਿਉਂ ਐਸਾ ਹੋਇਆ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਅੱਗੇ ਬਚਨ ਕੀਤਾ, ਕਹਿੰਦੇ ਵੀ ਗੱਲ ਇਸ ਤਰ੍ਹਾਂ ਹੈ ਵੀ ਜਿਹੜੀ ਬੰਦਨਾ ਦੀ ਤੂੰ ਗੱਲ ਕਰਦਾ ਹੈ, ਕਹਿੰਦੇ ਗੋਪ ਬਾਤ ਗੋਪ ਕਥਾ ਵਿਧੀਏ ਸੁਣੋ, ਰਾਖੋ ਹਿਰਦੇ ਛੁਪਾਏ, ਮੈਂ ਦੱਸ ਦੇਣਾ ਪਰ ਜੇ ਤੂੰ ਹਾਜ਼ਮ ਕਰ ਸਕੇ। ਕਹਿੰਦਾ ਮਹਾਰਾਜ ਦੱਸੋ। ਕਹਿੰਦੇ ਫਿਰ ਗੁਪਤ ਕਰਨੀ ਹੈ ਗੱਲ, ਪ੍ਰਗਟ ਨਹੀਂ ਕਰਨੀ ਹੈ। ਕਹਿੰਦੇ ਕੀ ਹੈ? ਕਹਿਣ ਲੱਗੇ ਮੈਂ ਇਹਨਾਂ ਦੀ ਕਰਨੀ ਨੂੰ ਮੱਥਾ ਟੇਕਿਆ, ਮੈਂ ਇਹਨਾਂ ਦੀ ਜੋ ਘਾਲਣਾ ਘਾਲਣੀ ਹੈ, ਮੈਂ ਆਪਣੇ ਪੁੱਤਰ ਦੀ ਕੁਰਬਾਨੀ ਦੇ ਉਹ ਸ਼ਬਦ ਹੁਣ ਇਸ ਵੇਲੇ ਖੁਸ਼ੀਆਂ ਦੀ ਕਹਿ ਨਹੀਂ ਸਕਦਾ ਮਹਾਰਾਜ। ਕਹਿੰਦੇ ਇਸ ਕਰਕੇ ਕਹਿੰਦੇ ਮੈਂ ਮੱਥਾ ਟੇਕ ਕੇ ਫਿਰ ਆਪਣੇ ਹੱਥਾਂ 'ਚ ਪੁੱਤਰ ਨੂੰ ਲੈ ਰਿਹਾ। ਮਹਾਰਾਜ ਸਾਹਿਬ ਨੇ ਮੈਂ ਦੋਨੇ ਹੱਥ ਕੀਤੇ, ਨਾਨਕੀ ਇਹ ਵਧਾਈਆਂ ਤੈਨੂੰ ਹੁਣ ਤੇਰੀ ਕੁੱਖ ਤੋਂ ਮੇਰਾ ਇਹੋ ਜਿਹਾ ਸਾਹਿਬਜ਼ਾਦਾ ਪ੍ਰਗਟ ਹੋਇਆ ਕਿ ਜਿਹਦੀ ਕਰਨੀ ਨੂੰ ਮੈਂ ਮੱਥਾ ਟੇਕਦਾ। ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਦੀ ਬਾਤ? ਕਹਿੰਦੇ ਨਾਨਕੀ ਰਹਿੰਦੀ ਦੁਨੀਆਂ ਤੱਕ ਮੇਰੇ ਪੁੱਤਰ ਨੂੰ ਲੋਕ ਮੱਥਾ ਟੇਕਿਆ ਕਰਨਗੇ ਇਹਨਾਂ ਦੀ ਕਰਨੀ ਨੂੰ। ਅੱਜ ਮੈਂ ਮੱਥਾ ਟੇਕਿਆ, ਕੱਲ ਨੂੰ ਸੂਰਾ ਸੰਸਾਰ ਮੱਥਾ ਟੇਕੂਗਾ, ਬਾਕੀ ਦੇ ਧਰਮਾਂ ਵਾਲੇ ਵੀ ਮੱਥਾ ਟੇਕਣਗੇ ਇਹਨਾਂ ਨੂੰ। ਇਹ ਮਾਮੂਲੀ ਜਿਹਾ ਇਨਸਾਨ ਨਹੀਂ ਹੈ। ਤਿੰਨੇ ਮਾਤਾ ਨੇ ਕਿਹਾ ਮਹਾਰਾਜ ਫਿਰ ਪੁੱਤਰ ਦਾ ਨਾਂ ਰੱਖੋ। ਪੁੱਤਰ ਦਾ ਨਾਂ ਰੱਖਣ ਦੀ ਬਾਤ ਆਈ ਤੇ ਮਹਾਰਾਜ ਸਾਹਿਬ ਜੀ ਨੇ ਗੋਦ ਵਿੱਚ ਲਏ ਹੋਏ ਤੇ ਤੇਗ ਦੇ ਮੁੱਠੇ ਤੇ ਕੁਦਰਤੀ ਹੱਥ ਚਲਾ ਗਿਆ। ਬੱਚੇ ਦਾ ਸੁਭਾਅ ਹੁੰਦਾ ਜਿਹੜੀ ਹੱਥ ਚਾਹੇ ਉਹਨੂੰ ਪਕੜ ਲੈਂਦਾ ਛੱਡਦਾ ਨਹੀਂ। ਮਹਾਰਾਜ ਦੀ ਮੀਰੀ ਪੀਰੀ ਦੀਆਂ ਦੋ ਪਹਿਨੀਆਂ ਹੋਇਆ ਵਾ, ਤੇਗ ਨੂੰ ਹੱਥ ਪੈ ਗਿਆ, ਨਿੱਕਾ ਜਿਹਾ ਹੱਥ ਜੀ ਛੱਡਿਆ ਨਹੀਂ। ਮਹਾਰਾਜ ਹੱਸੀ ਜਾਣ ਦੇਖ ਕੇ ਕਹਿੰਦੇ ਮਹਾਰਾਜ ਨਾਂ ਰੱਖਣ ਨੂੰ ਕਿਹਾ ਤੁਸੀਂ ਹੱਸੀ ਜਾਂਦੇ ਹੋ। ਕਹਿੰਦੇ ਇਹਨੇ ਤਾਂ ਆਪਣਾ ਨਾਮ ਆਪ ਹੀ ਰੱਖ ਲਿਆ, ਮੈਂ ਹੁਣ ਨਾਂ ਕੀ ਰੱਖਣਾ? ਕਹਿੰਦੇ ਜੀ ਕਿਸ ਤਰ੍ਹਾਂ? ਕਹਿੰਦੇ ਤੇਗ ਨੂੰ ਹੱਥ ਪਾਇਆ ਇਹਦਾ ਨਾਮ ਤੇਗ ਬਹਾਦਰ ਹੋਇਆ। ਆਖੇ ਮਹਾਰਾਜ ਇਹ ਕਿਸ ਤਰ੍ਹਾਂ? ਕਹਿੰਦੇ ਸੁੱਤ ਬਹਾਦਰੀ ਤੇਗ ਕਰੇ ਹੈ, ਸਤਰ ਬਿਰਿੰਦ ਕੋ ਜੰਗ ਖਪੇ ਹੈ। ਮੇਰਾ ਪੋਤਰਾ, ਇਹਨਾਂ ਦਾ ਪੁੱਤਰ ਤੇਗ ਦਾ ਧਨੀ ਹੋਏਗਾ, ਉਹ ਸ਼ਤਰੂਆਂ ਨੂੰ ਜੰਗ ਦੇ ਵਿੱਚ ਜ਼ੁਲਮ ਦਾ ਨਾਸ ਕਰਨ ਵਾਲਾ ਹੋਏਗਾ। ਯਾਂ ਤੇਗ ਬਹਾਦਰ ਨਾਮ ਧਰਿਓ ਵਿਚਾਰ ਗੁਰ ਅਵਰਾਮ। ਇਹ ਵਿਚਾਰ ਕੇ ਕਹਿੰਦੇ ਮੈਂ ਨਾਂ ਧਰਿਆ ਹੈ, ਇਸ ਕਰਕੇ ਇਹ ਮਾਮੂਲੀ ਨਹੀਂ ਹੈ। ਤੇ ਮਹਾਰਾਜ ਸਾਹਿਬ ਜੀ ਨੇ ਜਿੱਥੇ ਇਹ ਬਖਸ਼ਿਸ਼ਾਂ ਕੀਤੀਆਂ, ਇਹ ਭਵਿੱਖ ਦੇ ਵਚਨ ਵੀ ਕਰੀ ਜਾ ਰਹੇ ਹੈ, ਇਸ ਕਰਕੇ ਇਹਨਾਂ ਦਾ ਨਾਮ ਤੇਗ ਬਹਾਦਰ ਹੋਇਆ। ਔਰ ਦੂਸਰੀ ਬਾਤ, ਮਹਾਰਾਜ ਸਾਹਿਬ ਕਹਿੰਦੇ ਸਾਡੀ ਇਸ ਗੁਰਤਾ ਗੱਦੀ ਤੇ ਨੌਵੇਂ ਥਾਂ ਤੇ ਗੱਦੀ ਨੂੰ ਸੰਭਾਲਣ ਵਾਲਾ ਵੀ ਹੈ। ਜਦੋਂ ਗੁਰਤਾ ਗੱਦੀ ਦੇਣੀ ਹੈ, ਜਿਸ ਗੁਰੂ ਤੋਂ ਅੱਗੇ ਇਹਨਾਂ ਨੂੰ ਗੁਰਤਾ ਗੱਦੀ ਮਿਲੀ ਹੈ, ਉਹਨੇ ਤਾਂ ਮੱਥਾ ਟੇਕਣੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਸੰਸਾਰ ਦੇ ਮਾਲਕ ਸੀ। ਤੇ ਪਰ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਮੱਥਾ ਨਹੀਂ ਟੇਕਿਆ। ਕਹਿੰਦੀ ਟੇਕਿਆ? ਕਹਿੰਦੇ ਪੁੱਤਰ ਤੇ ਸ਼ੇਸ਼ ਦਾ ਕਿੰਨਾ ਕੁ ਅੰਤਰਾ ਹੁੰਦਾ? ਕਹਿੰਦੇ ਜੀ ਕੋਈ ਅੰਤਰਾ ਨਹੀਂ। ਕਹਿੰਦੇ ਬਸ ਗੱਲ ਇੰਨੀ ਹੋਈਆਂ ਤੇ ਗੁਰਤਾ ਗੱਦੀ ਵੇਲੇ ਉਸ ਗੁਰੂ ਨੇ ਜੀ ਤੋਂ ਅੱਠਵਿਆਂ ਤੋਂ ਨੌਵੇਂ ਥਾਂ ਤੇ ਗੁਰਤਾ ਗੱਦੀ ਆਉਣੀ ਹੈ, ਉਹ ਮੱਥਾ ਟੇਕਣਗੇ। ਕਹਿੰਦੇ ਮੈਂ ਅੱਜ ਹੀ ਟੇਕ ਦਿੱਤਾ, ਇਹ ਗੁਰਤਾ ਗੱਦੀ ਨੂੰ ਮੱਥਾ ਟੇਕਿਆ ਹੈ। ਬਚਨ ਪੰਚੋ ਸੁਤ ਮਹਿ ਗੁਰ ਇਹ ਹੋਵੇ, ਪੰਜਾਂ ਪੁੱਤਰਾਂ ਚੋਂ ਪੰਚੋ ਸੁਤ ਮਹਿ ਇਹ ਗੁਰ ਹੋਵੇ, ਦੀਨ ਰਚ ਕਰ ਸੰਕਟ ਖੋਵੇ। ਇਹ ਗਰੀਬਾਂ ਦੀ ਰੱਖਿਆ ਕਰੂ ਤੇ ਸੰਕਟ ਖਤਮ ਕਰੂ ਲੋਕਾਂ ਦੀ। ਇਨ ਕੇ ਧਨੀ ਤੇਗ ਉਪਜਾਵੇ, ਤੇਗ ਬਹਾਦਰੀ ਅਧਿਕ ਕਰਾਵੇ। ਬਹੁਤੀ ਤੇਗ ਦੀ ਬਹਾਦਰੀ, ਲੋਕੀ ਦਾਦੇ ਦੇ ਜੰਗਾਂ ਨੂੰ ਭੁੱਲ ਜਾਣਗੇ ਤੇ ਪੋਤਰੇ ਦੇ ਜੰਗ ਯਾਦ ਕਰਿਆ ਕਰਨਗੇ। ਇਸ ਕਰਕੇ ਤਾਂ ਤੇ ਨਾਮ ਸ੍ਰੀ ਮੁਖ ਗਾਇਓ, ਤੇਗ ਬਹਾਦਰ ਸੁਣ ਸੁਖ ਪਾਇਓ। ਇੱਥੇ ਇੱਕ ਇਤਿਹਾਸ ਦੇ ਵਿੱਚ ਇਹ ਬਚਨ ਜਿਹੜੇ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਆਉਂਦੇ ਹੈ ਤੇ ਗੁਰਪ੍ਰਤਾਪ ਸੂਰਜ ਦੀਆਂ ਕੁਝ ਤੁਕਾਂ ਲਈਆਂ ਨੇ ਆਪਾਂ ਨੇ, ਕੋਈ ਛੇਵੇਂ ਪਾਤਸ਼ਾਹ ਜੀ ਦੇ ਨਾਂ ਤੇ ਜਿਹੜਾ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਹੈ ਉਹਦੇ ਵਿੱਚੋਂ ਲਈਆਂ। ਅਖੀਰ ਦੇ ਵਿੱਚ ਕਹਿੰਦੇ ਨੇ ਧਰਿਓ ਨਾਮ ਗੁਰ ਪੁਲਕ ਤਬਾਨੀ। ਕਹਿੰਦੇ ਜਿਸ ਵੇਲੇ ਨਾਮ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਦਾ, ਕਹਿੰਦੇ ਉਸ ਵੇਲੇ ਕੰਠ ਰੁਕ ਗਿਆ, ਪ੍ਰੇਮ ਦੇ ਵਿੱਚ ਅੱਖਾਂ ਦੇ ਵਿੱਚੋਂ ਜਲ ਝਲਕਿਆ। ਵਾਰ ਵਾਰ ਕਰਨੀ ਨੂੰ ਦੇਖਦੇ ਨੇ ਵੀ ਇਹਨਾਂ ਨੇ ਸਿਰ ਧੜ ਵੱਖਰਾ ਕਰਾ ਲੈਣਾ ਪਰ ਧਰਮ ਦੀ ਰੱਖਿਆ ਕਰਨਗੇ। ਧਰਿਓ ਨਾਮ ਗੁਰ ਪੁਲਕਤ ਬਾਨੀ, ਤਿੰਨੋ ਮਾਤ ਸੁਨਤ ਹਰ ਖਾਨੀ। ਤਿੰਨੇ ਮਾਤਾ ਬਹੁਤ ਪ੍ਰਸੰਨ ਹੋਈਆਂ। ਸੋ ਇਹ ਸੀ ਅੱਜ ਦੇ ਦਿਨ ਦਾ ਕੁਝ ਇਤਿਹਾਸ, ਜਿਹੜਾ ਬਹੁਤ ਸੰਖੇਪ ਤੇ ਸੰਕੋਚਮੇ ਸ਼ਬਦਾਂ ਦੇ ਨਾਲ ਆਪਾਂ ਕੀਤਾ ਔਰ ਕਰਨਾ ਬਣਦਾ ਸੀ। ਇਹ ਮਹਾਨ ਗੁਰਪੁਰਬ ਸਾਡੀ ਜ਼ਿੰਦਗੀ 400 ਸਾਲ ਆਇਆ, ਇਸ ਕਰਕੇ ਸਾਰੀਆਂ ਸੰਗਤਾਂ ਨੂੰ ਮੈਂ ਫੇਰ ਇੱਕ ਵਾਰੀ 400 ਸਾਲੇ ਦੀਆਂ ਲੱਖ ਲੱਖ ਵਧਾਈਆਂ ਦੇਣਾ। ਤੇ ਆਓ ਹੁਣ ਲੜੀ ਵਾਰ ਕਥਾ ਦਾ ਆਨੰਦ ਮਾਣੀਏ। ਗੁਰੂ ਸਾਹਿਬ ਜੀ ਕਿਰਪਾ ਕਰਨ ਜੀ ਸੁਣੋ।
ਸੂਹੀ ਮਹੱਲਾ ਚੌਥਾ ਘਰ ਸੇਵਾ।
ਸੂਹੀ ਰਾਗਣੀ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਰਾਗ ਦੇ ਛੇਵੇਂ ਸੁਰਤਾਲ ਦੇ ਅੰਦਰ ਅੰਮ੍ਰਿਤ ਵਚਨ ਉਚਾਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਤੇ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਇਹ ਮੰਗਲ ਦੇ ਅਰਥ ਇਹੀ ਆਈ ਜਾਣੇ ਨੇ ਵਾਰ ਵਾਰ, ਕਿਉਂਕਿ ਇਹ ਅਰਥ ਨਹੀਂ ਬਦਲ ਸਕਦੇ, ਇਹਨਾਂ ਨੂੰ ਚੰਗੀ ਤਰ੍ਹਾਂ ਰਟ ਲੈਣਾ ਚਾਹੀਦਾ। ਇਹ ਵਿਸ਼ੇਸ਼ਣ ਬ੍ਰਹਮ ਦੇ, ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਤੇ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹ ਸ਼ਬਦ ਦੇ ਵਿੱਚ ਪੁਰਾਤਨ ਜਿਹੜੇ ਭਗਤ ਹੋਏ ਹੈ ਨਾ, ਉਹਨਾਂ ਦੇ ਨਾਮ ਲੈ ਕੇ ਨਾਮ ਦੀ ਮਹਿਮਾ ਕਰਨਗੇ ਵੀ ਦੇਖੋ ਫਲਾਨਾ ਭਗਤ ਹੋਇਆ, ਕੁਝ ਭਗਤਾਂ ਦੇ ਨਾਂ ਲੈਣਗੇ। ਉਹ ਜਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ ਸੁਣੋ ਜੇ।
ਨੀਚ ਜਾਤ ਹਰ ਜਪਤਿਆ,
ਕਹਿੰਦੇ ਦੇਖੋ ਨਾਮ ਦਾ ਕਿੱਡਾ ਵੱਡਾ ਪ੍ਰਤਾਪ ਹੈ ਵੀ ਗੁਰਮਤਿ ਦੇ ਵਿੱਚ ਤਾਂ ਕਿਸੇ ਨੀਚ ਜਾਤ ਦੀ ਗੱਲ ਹੀ ਨਹੀਂ ਹੈ, ਗੁਰਮਤਿ ਦੇ ਵਿੱਚ ਤਾਂ ਤੇ ਸਾਰਿਆਂ ਨੂੰ ਚੇਤਨ ਦੀ ਅੰਸ ਬਣ ਕੇ ਮੰਨਿਆ ਗਿਆ, ਬ੍ਰਹਮ ਬਿੰਦ ਤੇ ਸਭ ਓਪਤ ਹੋਈ, ਇਸ ਤਰ੍ਹਾਂ ਕਿਹਾ ਹੈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ ਇਹ ਕਥਨ ਹੈ। ਤੇ ਜਾਤ ਕਾ ਜਿਹੜਾ ਗਰਵ ਕਰਨ ਵਾਲੇ ਨੇ, ਜਾਤ ਕਾ ਗਰਵ ਨਾ ਕਰਿਓ ਕੋਈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਪਰ ਜਿਹੜੇ ਲੋਕ ਜਾਤ ਮੰਨਦੇ ਸੀ ਉਹਨਾਂ ਦਾ ਹਵਾਲਾ ਦਿੱਤਾ ਮਹਾਰਾਜ ਨੇ ਕਿ ਬ੍ਰਾਹਮਣ ਜਿਹੜੇ ਸੀ ਜਾਤੀ ਨੂੰ ਮੰਨਦੇ ਹੀ ਨਹੀਂ ਸੀ, ਜਾਤੀ ਦਾ ਵਿਤਕਰਾ ਕਰਦੇ ਸੀ। ਜੇ ਸ਼ੂਦਰ ਦਾ ਪਰਛਾਵਾਂ ਵੀ ਪੈ ਗਿਆ ਨਾ ਬ੍ਰਾਹਮਣ ਦੇ ਉੱਤੇ, ਤਾਂ ਵੀ ਉਹਨੂੰ ਲਾਹਣਤਾ ਪਾਉਂਦਾ ਸੀ, ਕਹਿੰਦਾ ਵਾ ਮੈਨੂੰ ਤੂੰ ਅਪਵਿੱਤਰ ਕਰ ਦਿੱਤਾ, ਮੁੜ ਕੇ ਨਹਾਉਂਦਾ ਸੀ ਵੀ ਸ਼ੂਦਰ ਦਾ ਪਰਛਾਵਾਂ ਪੈ ਗਿਆ, ਪਰਛਾਵੇਂ ਨਾਲ ਵੀ ਪਿੱਟ ਚੜ੍ਹਦੀ ਸੀ ਇਹਨਾਂ ਲੋਕਾਂ ਨੂੰ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਤੇ ਪਰਮਾਤਮਾ ਦਾ ਸਿਮਰਨ ਕੈਸਾ ਹੈ, ਹਰ ਸਿਮਰਨ ਨੀਚ ਚੌਹੋਂ ਕੁੰਟ ਜਾਤੇ, ਚਾਰੇ ਕੁੰਟਾਂ ਚ ਪ੍ਰਤਾਪ ਹੋਇਆ ਉਹਨਾਂ ਦਾ। ਇਸ ਕਰਕੇ ਨੀਚ ਜਾਤ ਹਰ ਜਪਦੇ ਹਾਂ, ਤੇ ਜਿਨ੍ਹਾਂ ਨੇ ਨੀਵੀਆਂ ਜਾਤਾਂ ਮੰਨੀਆਂ ਤੇ ਕਹਿੰਦੇ ਦੇਖੋ ਫਿਰ ਜਿਨ੍ਹਾਂ ਨੇ ਪਰਮੇਸ਼ਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਿਆ ਹੈ, ਉਹਨਾਂ ਨੂੰ ਬ੍ਰਾਹਮਣਾਂ ਦੀ ਦ੍ਰਿਸ਼ਟੀ ਵੀ ਜਿਹੜੀਆਂ ਨੀਚ ਜਾਤਾਂ ਦਿਖਦੀਆਂ ਸੀ, ਉਹ ਬ੍ਰਾਹਮਣਾਂ ਨੂੰ ਦਿਸਦਾ ਸੀ ਵੀ ਕੋਈ ਚਮਿਆਰ ਹੈ, ਕੋਈ ਚੂੜਾ ਦਿਸਦਾ ਸੀ ਬ੍ਰਾਹਮਣਾਂ ਨੂੰ, ਕੋਈ ਸ਼ੀਂਬਾ ਦਿਸਦਾ ਸੀ, ਕਹਿੰਦੇ ਦੇਖੋ ਉਹਨਾਂ ਜਾਤਾਂ ਦੇ ਵਿੱਚ ਹੀ
ਉੱਤਮ ਪਦਵੀ ਪਾਏ।
ਇਹ ਉੱਤਮ ਸ੍ਰੇਸ਼ਟ ਪਦਵੀ ਕਿਉਂ ਮਿਲੀ ਹੈ? ਹਰ ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਸਿਮਰਦਿਆਂ ਹੋਇਆਂ ਉੱਤਮ ਸ੍ਰੇਸ਼ਟ ਬ੍ਰਹਮ ਗਿਆਨੀਆਂ ਵਾਲੀਆਂ ਅਵਸਥਾ ਗੁਰਮੁਖਾਂ ਵਾਲੀ ਪਦਵੀ ਪਾਏ ਪਾਉਣਾ ਕੀਤੀ ਹੈ ਉਹਨਾਂ ਨੇ। ਤੇ ਹੁਣ ਅੱਗੇ ਨਾਮ ਲੈ ਕੇ ਕਹਿਣਗੇ,
ਪੁੱਛੋ ਬਿਦਰ ਦਾਸੀ ਸੁਤੈ।
ਇਹ ਬਿਦਰ ਤੇ ਥੋੜੀ ਜਿਹੀ ਜਮਕ ਲਾਉਣੀ ਹੈ, ਤੇ ਜਿਹੜਾ ਸੁਤੈ, ਇੱਕ ਤੈਨੂੰ ਇਸ ਤਰ੍ਹਾਂ ਨਹੀਂ ਪਾਠ ਕਰਨਾ, ਕੱਸ ਕੇ ਨਹੀਂ ਕਰਨਾ, ਸੁਤੈ। ਜੇ ਕੱਸ ਕੇ ਬੋਲੇਗਾ ਸੁੱਤਾ ਫਿਰ ਹੋਊਗਾ ਸੌਣ ਦਾ ਵਾਚਕ, ਸੌਣਾ ਜਿਹਨੂੰ ਕਹਿੰਦੇ ਹੈ, ਇਹ ਹੈ ਸੁਤੈ। ਪੁੱਛੋ ਬਿਦਰ ਦਾਸੀ ਸੁਤੈ, ਸੁਤੇ ਨਾਮ ਪੁੱਤਰ ਦਾ ਹੈ ਤੇ ਸੁੱਤੇ ਨਾਮ ਸੌ ਜਾਣਦਾ। ਕਹਿੰਦੇ ਜੇ ਯਕੀਨ ਨਹੀਂ ਆਉਂਦਾ ਤਾਂ ਦਾਸੀ ਗੋਲੀ ਦੇ ਸੁਤੈ ਪੁੱਤਰ ਬਿਦਰ ਭਗਤ ਨੂੰ ਪੁੱਛ ਲਓ, ਕਹਿੰਦੇ ਕਿਵੇਂ ਪਿੱਛੇ, ਕਹਿੰਦੇ ਮਹਾਂਭਾਰਤ ਪੜ੍ਹ ਕੇ ਦੇਖ ਲਓ, ਉਹਦਾ ਪ੍ਰਸੰਗ ਪੜ੍ਹ ਕੇ ਦੇਖ ਲਓ। ਪੁੱਛੋ ਬਿਦਰ ਦਾਸੀ ਸੁਤੈ, ਜੋ ਮਹਾਰਿਸ਼ੀ ਵਿਆਸ ਨੇ 18 ਪੁਰਾਣ ਲਿਖੇ ਨੇ ਤੇ ਮਹਾਂਭਾਰਤ ਲਿਖਿਆ, ਕਹਿੰਦੇ ਉਹ ਪੜ੍ਹ ਕੇ ਦੇਖ ਲੋ ਕੀ ਹੋਇਆ ਸੀ, ਦੱਸ ਦੇਣ।
ਕਿਸਨ ਉਤਰਿਆ ਘਰ ਜਿਸ ਜਾਏ,
ਜਿਸ ਬਿਦਰ ਦੇ ਘਰ ਜਾਏ ਜਾ ਕੇ ਕਿਸਨ ਕ੍ਰਿਸ਼ਨ ਭਗਵਾਨ ਉਤਰਿਆ ਠਹਿਰਿਆ ਸੀ। ਉਹ ਬਾਤ ਇਸ ਤਰ੍ਹਾਂ ਹੋਈ ਵੀ ਮਹਾਂਭਾਰਤ ਆਦਿ ਗ੍ਰੰਥਾਂ ਦੇ ਵਿੱਚ ਪ੍ਰਸੰਗ ਆਉਂਦੇ ਨੇ, ਪ੍ਰਸੰਗ ਉਹ ਬੜੇ ਲੰਮੇ ਹੈ, ਵੀ ਚੰਦਰਵੰਸ਼ੀ ਰਾਜਾ ਸ਼ਾਂਤਨੂ ਹੋਇਆ ਇੱਕ, ਜਿਹੜਾ ਗੰਗਾ ਦਾ ਪਤੀ ਸੀ ਤੇ ਭੀਸ਼ਮ ਪਿਤਾਮਾ ਦਾ ਪਿਤਾ ਸੀ। ਇਹਨੇ ਸਤਵਦੀ ਤੇ ਜਿਸ ਦਾ ਨਾਮ ਪਤ ਚੌਧਰੀ, ਐਸਾ ਨਾਮ ਵੀ ਹੈ ਵੀ ਬੁਢਾਪੇ ਦੇ ਵਿੱਚ ਸ਼ਾਂਤਨੂ ਨੇ ਬਾਸ਼ਨਾ ਪੜਕੀ ਤੋਂ ਇਹਦੇ ਨਾਲ ਵਿਆਹ ਕਰਾ ਲਿਆ, ਜਿਸ ਤੋਂ ਚਿੰਤਰਾਗਾ ਤੇ ਚਿੱਤਰਵੀਰੀ ਹੈ, ਚਿੰਤਰਾਗਤ ਤੇ ਚਿੱਤਰਵੀਰੀਆ ਦੋ ਪੁੱਤਰ ਪੈਦਾ ਹੋਏ, ਜਵਾਨ ਅਵਸਥਾ ਦੇ ਵਿੱਚ ਹੋਏ। ਉਹਨਾਂ ਨੇ ਸਾਹ ਸੁਝੇ, ਇੱਕ ਵਾਰੀ ਜਿਹੜਾ ਭੀਸ਼ਮ ਪਤਾਬਾ ਸੀ ਇਹ ਸੀ ਬਾਲਜਤੀ, ਤੇ ਉਹਨੇ ਰਾਜਾ ਸ਼ਾਂਤਨੂ ਵਿਆਹ ਕਰਾਉਣਾ ਚਾਹੁੰਦਾ ਸੀ, ਜਿਸ ਵੇਲੇ ਵਿਆਹ ਅਜੇ ਹੋਇਆ ਨਹੀਂ ਸੀ। ਤੇ ਹੁਣ ਵੱਡਾ ਪੁੱਤਰ ਜਿਹੜਾ ਰਾਜਿਆਂ ਦੇ ਇਹ ਨਿਯਮ ਸੀ ਵੀ ਜਿਹੜਾ ਭੀਸ਼ਮ ਪਤਾਮਾ ਸੀ ਹੁਣ ਇਸੇ ਦਾ ਹੱਕ ਬਣਦਾ ਸੀ, ਕਿਉਂਕਿ ਗੰਗਾ ਦੀ ਕੁੱਖ ਤੋਂ ਇਹ ਸੱਤਵਾਂ ਪੁੱਤਰ ਜਿਹੜਾ ਹੋਇਆ ਸੀ, ਛੇ ਤਾਂ ਉਹਨੇ ਗੰਗਾ 'ਚ ਰੋੜ ਦਿੱਤੇ ਸੀ ਅਤੇ ਉਸ ਵੇਲੇ ਇਹ ਰੱਖ ਲਿਆ ਸੀ। ਉਹਨੇ ਕਿਹਾ ਵੀ ਮੈਂ ਤਾਂ ਕਲਿਆਣ ਕਰਦੀ ਸੀ, ਤੂੰ ਇਹ ਰੱਖ ਲਿਆ ਵੀ ਹੁਣ ਇਹ ਦੁੱਖ ਤਕਲੀਫਾਂ ਤਾਂ ਉਠਾਊਗਾ, ਕੋਈ ਬਾਤ ਨਹੀਂ ਹੈ। ਬੜੇ ਪੁਰਾਣੇ ਪ੍ਰਸੰਗ ਨੇ। ਅਤੇ ਉਸ ਵੇਲੇ ਫਿਰ ਇਹ ਆਪਣੇ ਪਿਤਾ ਨੂੰ ਉਦਾਸ ਦੇ ਕੇ ਇਹਨੇ ਕਿਹਾ ਸੀ ਵੀ ਪਿਤਾ ਇੰਨਾ ਉਦਾਸ ਕਿਉਂ ਹੈ? ਉਹ ਪੁੱਤਰ ਕਾਹਦਾ ਜਿਹੜਾ ਪਿਤਾ ਦਾ ਦੁੱਖ ਨਹੀਂ ਬਣਾ ਸਕਦਾ? ਉਹਨੇ ਕਿਹਾ ਪੁੱਤਰ ਬਾਤ ਕੋਈ ਨਹੀਂ ਹੈ, ਲੁਕੋ ਰੱਖੇ। ਸਾਰਥੀ ਨੂੰ ਪੁੱਛਿਆ ਵੀ ਕਿੱਥੇ ਜਾਂਦੇ ਨੇ ਪਿਤਾ ਜੀ? ਉਹਨੇ ਕਿਹਾ ਵੀ ਇੱਥੇ ਜਾਂਦੇ ਆ ਗੰਗਾ ਜੀ। ਅਤੇ ਚਲੋ ਫਿਰ ਉਹ ਬਾਅਦ ਦੇ ਵਿੱਚ ਜਦੋਂ ਪਤਾ ਲੱਗਿਆ ਵੀ ਇਹ ਮਲਾਹ ਦੀ ਲੜਕੀ ਹੈ, ਉਹਦੇ ਨਾਲ ਸੱਤਿਆਵਤੀ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਮੇਰਾ ਪਿਤਾ, ਇਹ ਫਿਰ ਵਿਚੋਲਾ ਬਣ ਕੇ ਉਹਨੂੰ ਕਹਿੰਦਾ ਵੀ ਪਿਤਾ ਜੀ ਮੈਂ ਸਹਿਮਤ ਹਾਂ। ਉਹਨੇ ਸ਼ਰਤ ਰੱਖ ਦਿੱਤੀ ਵੀ ਤੇਰਾ ਵੱਡਾ ਪੁੱਤਰ ਜਿਹੜਾ ਇਹ ਰਾਜ ਦਾ ਮਾਲਕ ਹੈ, ਜੇ ਤੂੰ ਮੇਰੇ ਨਾਲ ਵਿਆਹ ਕਰਾਉਣਾ ਮੇਰੀ ਕੁੱਖ ਵਾਲੀ ਰਾਜ ਕਰਨਗੇ। ਉਹ ਕਹਿੰਦਾ ਵੀ ਮੈਂ ਨਹੀਂ ਯਕਣ ਕਰ ਸਕਦਾ। ਝਗੜਾ ਪੈ ਗਿਆ। ਜਦੋਂ ਪਤਾ ਲੱਗਿਆ ਗੰਗਾ ਪੁੱਤਰ ਨੇ ਜਾ ਕੇ, ਉਹਨੇ ਫਿਰ ਨਿਯਮ ਕਰ ਲਿਆ, ਪ੍ਰਤਿਗਿਆ ਕਰ ਲਈ ਕਿ ਮੈਂ ਰਾਜ ਨਹੀਂ ਸੰਭਾਲੂੰਗਾ। ਉਹਨੇ ਕਿਹਾ ਤੂੰ ਨਹੀਂ ਰਾਜ ਸੰਭਾਲੇਗਾ, ਤੇਰੇ ਜਿਹੜਾ ਜੰਮੂਗਾ ਫਿਰ ਉਹ ਬਾਲਕ। ਕਹਿੰਦਾ ਲਓ ਮਾਤਾ ਤੂੰ ਵਿਆਹ ਕਰਾ ਲੈ ਮੇਰੇ ਪਿਤਾ ਦੇ ਨਾਲ, ਮੈਂ ਪ੍ਰਤਿਗਿਆ ਕਰਦਾ ਵੀ ਮੈਂ ਵਿਆਹ ਹੀ ਨਹੀਂ ਕਰਾਉਂਗਾ। ਇਹ ਗੰਗਾ ਪੁੱਤਰ ਦਾ ਹੀ ਹੱਕ ਬਣਦਾ ਸੀ। ਅਸਲ ਜਦੋਂ ਕੋਈ ਕਿਸੇ ਦਾ ਹੱਕ ਮਾਰਦਾ ਉਦੋਂ ਹੀ ਪੁਆੜੇ ਖੜ੍ਹੇ ਹੁੰਦੇ ਨੇ। ਜੇ ਸ਼ਾਂਤਨੂੰ ਰਾਜਾ ਇਹ ਗਲਤੀ ਨਾ ਕਰਦਾ ਆਪਣੀ ਵਾਸ਼ਨਾ ਪੂਰੀ ਕਰਨ ਵਾਸਤੇ, ਮੇਰਾ ਖਿਆਲ ਮਹਾਂਭਾਰਤ ਦਾ ਜੰਗ ਹੀ ਨਹੀਂ ਸੀ ਹੋਣਾ। ਇਹਦਾ ਕਾਰਨ ਹੀ ਇਹ ਬਣਿਆ। ਖੈਰ ਉਹਨੇ ਪ੍ਰਤਿਗਿਆ ਕੀਤੀ ਹੋਈ ਸੀ, ਬਾਲ ਜੋਤੀ ਸੀ, ਅਤੇ ਉਹ ਜੈਸੇ ਸ਼ਾਂਤਨੂੰ ਰਾਜਾ ਤਾਂ ਸੰਸਾਰ ਤੋਂ ਚਲਾ ਗਿਆ ਤਾਂ ਇਹ ਮਾਤਾ ਕਹਿ ਕੇ ਬੁਲਾਇਆ ਕਰ। ਇੱਕ ਦਿਨ ਇਹ ਉਪਦੇਸ਼ ਦਿੰਦਾ ਸੀ ਮਾਤਾ ਨੂੰ। ਮਹਾਂਪੁਰਖਾਂ ਨੇ ਇਹ ਪ੍ਰਸੰਗ ਸੁਣਾਏ, ਕਹਿੰਦੇ ਉਪਦੇਸ਼ ਦਿੰਦਾ ਇਹਦੇ ਜਿਹੜੇ ਬਚਿੱਤਰ ਵੀਰੀ ਆ, ਚਿਤਰੰਗ ਜਿਹੜਾ ਸੀ, ਇਹਨਾਂ ਨੇ ਨਾ ਸ਼ੱਕ ਕੀਤੀ, ਕਹਿੰਦੇ ਵੀ ਇਹ ਸਾਡੀ ਮਾਤਾ ਦਾ ਨਜਾਇਜ਼ ਸੰਬੰਧ ਹੋਊਗਾ ਇਹਦੇ ਨਾਲ, ਵੀ ਜਿਹੜੇ ਕਰਕੇ ਵੀ ਇਹ ਇਕਾਂਤ 'ਚ ਮਿਲਦਾ। ਪਰ ਜਦ ਉਹਨਾਂ ਨੇ ਓਹਲੇ ਹੋ ਕੇ ਸੁਣਿਆ, ਉਹ ਬ੍ਰਹਮ ਗਿਆਨ ਦਾ ਉਪਦੇਸ਼ ਦੇ ਰਿਹਾ। ਉਹਨੇ ਕਿਹਾ ਓਹੋ, ਅਸੀਂ ਆਪਣੀ ਮਾਂ 'ਤੇ ਵੀ ਸ਼ੱਕ ਕੀਤਾ ਅਤੇ ਇਹ 'ਤੇ ਸ਼ੱਕ ਕੀਤਾ ਵੀ ਇਹ ਤਾਂ ਬਹੁਤ ਵੱਡਾ ਪਾਪ ਹੋ ਗਿਆ। ਉਹਨਾਂ ਨੇ ਜਾ ਕੇ ਰਿਸ਼ੀਆਂ ਨੂੰ ਪੁੱਛਿਆ ਵੀ ਜੇ ਕਿਸੇ 'ਤੇ ਅਣਹੋਇਆ ਦੋਸ਼ ਲਾ ਦੇਵੇ ਕੋਈ, ਇਹਦਾ ਪਾਪ ਨਿਵਿਰਤ ਕਿਵੇਂ ਹੁੰਦਾ? ਉਹ ਕਹਿੰਦੇ ਪਿੱਪਲ ਦੇ ਖੋਲ ਦੇ ਵਿੱਚ, ਲੱਕੜ ਦੇ ਵਿੱਚ ਚਿਖਾ ਬਣਾ ਕੇ ਸੜ ਜਾਵੇ ਪਿੱਪਲ ਦੀਆਂ ਲੱਕੜਾਂ ਵਿੱਚ, ਤਾਂ ਪਾਪ ਉਤਰੂ, ਨਹੀਂ ਤਾਂ ਦਰਗਾਹ ਵਿੱਚ ਮੂੰਹ ਕਾਲਾ ਹੋਊਗਾ। ਉਹ ਸਾਧ ਸਿੰਘ ਜੀ ਇਸ ਪ੍ਰਕਾਰ ਫਿਰ ਦੋਨੇ ਭਰਾ ਸੜ ਕੇ ਮਰ ਗਏ। ਮਹਾਂਪੁਰਖਾਂ ਨੇ ਇਹ ਸੁਣਾਇਆ ਅਤੇ ਹੁਣ ਢੰਗ ਵਾਲੇ ਜਿਹੜੇ ਇਹ ਹੋਰ ਤਰੀਕੇ ਦੇ ਨਾਲ ਪੇਸ਼ ਕਰਦੇ ਆ। ਹੁਣ ਸੰਤਾਨ ਉਹਨਾਂ ਦੇ ਸਾਧ ਸਿੰਘ ਜੀ ਅਜੇ ਪੈਦਾ ਨਹੀਂ ਸੀ ਹੋਈ। ਕੰਸੀ ਦੀਆਂ ਲੜਕੀਆਂ ਵਿਆਹੀਆਂ ਸੀ, ਉਹਨਾਂ ਦੋ ਕੰਸੀਆਂ ਦਾ ਅੰਬਾ ਅਤੇ ਅੰਬਾਲਕਾ, ਅਤੇ ਉਹਨਾਂ ਦੇ ਨਾਲ ਇੱਕ ਦਾਸੀ ਆਈ ਸੀ। ਰਾਜੇ ਨੇ ਇਹ ਦਾਸੀ ਦਿੱਤੀ ਸੀ ਨਾਲ। ਤਾਂ ਜਿਸ ਵੇਲੇ ਸਾਧ ਸਿੰਘ ਜੀ ਉਹਨੇ ਦੇਖਿਆ, ਸਤਵਤੀ ਨੇ ਕਿਹਾ ਵੀ ਓਹੋ ਵੀ ਇਹ ਤਾਂ ਇਹਨੇ ਪ੍ਰਤਿਗਿਆ। ਉਹਨੇ ਕਿਹਾ ਵੀ ਬੇਟਾ ਇਹਨਾਂ ਦੇ ਤਾਂ ਹੁਣ ਕੁਛ ਜੰਮ ਨਹੀਂ। ਤੂੰ ਕਹਿੰਦਾ ਨਹੀਂ ਮਾਤਾ, ਮੈਂ ਤਾਂ ਪ੍ਰਤਿਗਿਆ ਕੀਤੀ ਹੋਈ, ਮੈਂ ਨਹੀਂ ਸ਼ਾਦੀ ਕਰਾਉਣ। ਕਹਿੰਦੀ ਫਿਰ ਹੁਣ ਰਾਜ ਐਵੇਂ ਜਾਊ? ਰੋ ਰੋ ਕੇ ਕਹਿੰਦੀ ਵੀ ਮੇਰੀ ਗਲਤੀ ਦੇ ਨਾਲ ਐਸਾ ਹੋਇਆ। ਉਹਨੇ ਫਿਰ ਆਪਣੇ ਦੂਸਰੇ ਪੁੱਤਰ ਜਿਹੜਾ ਪਾਰਾਸੁਰ ਦੀ ਅੰਸ਼ ਤੋਂ ਜਿਹੜਾ ਸਾਧ ਸਿੰਘ ਜੀ ਪਹਿਲਾ ਬੱਚਾ ਜਨਮਿਆ ਸੀ ਸਤਵਤੀ ਦਾ, ਉਹ ਮਲਾਹ ਦੀ ਕੁੜੀ ਸੀ ਨਾ, ਇਹ ਪਾਰ ਕਰਨ ਲੱਗੀ ਸੀ ਰਿਸ਼ੀ ਨੂੰ, ਜਿੱਥੋਂ ਧੁੰਦਾ ਆਦਿ ਇਸ ਗੱਲ ਆਉਂਦੀ ਹੈ। ਉਹਨੇ ਫਿਰ ਆਪਣੇ ਪੁੱਤਰ ਵਿਆਸ ਨੂੰ ਯਾਦ ਕੀਤਾ। ਉਹਨੇ ਵਚਨ ਦਿੱਤਾ ਸੀ ਜਦੋਂ ਮਾਤਾ ਯਾਦ ਕਰੇ ਮੈਂ ਉਦੋਂ ਹੀ ਹਾਜ਼ਰ ਹੋ ਜਾਊਂ। ਮਾਤਾ ਕੀ ਆਦੇਸ਼ ਹੈ? ਕਹਿੰਦੀ ਇਹ ਤੇਰੀਆਂ ਭਰਜਾਈਆਂ ਜਿਹੜੀਆਂ ਨੇ ਇਹ ਵਿਧਵਾ ਹੋ ਗਈਆਂ, ਇਹਨਾਂ ਦੇ ਸੰਤਾਨ ਉਤਪਤੀ ਕਰ ਤਾਂ ਕਿ ਸਾਡੀ ਵੰਸ਼ ਚੱਲਦੀ ਰਹਿਦਾ ਹੈ। ਕਹਿੰਦਾ ਮਾਤਾ ਇਹ ਨਹੀਂ ਹੋ ਸਕਦਾ, ਮੈਂ ਸ਼ਾਦੀ ਛੋੜਾਂ, ਇੱਕ ਪੁੱਤਰ ਨੂੰ ਜਨਮ ਦੇਣਾ ਸੀ ਸੁਖਦੇਵ ਨੂੰ, ਉਹ ਦੇ ਚੁੱਕਾ, ਮੈਂ ਨਹੀਂ ਹੁਣ ਵਿਆਹ ਕਰਾਉਣਾ। ਕਹਿੰਦੀ ਮੇਰਾ ਹੁਕਮ ਹੈ? ਕਹਿੰਦੇ ਮਾਤਾ ਤੇਰਾ ਹੁਕਮ ਮੈਂ ਮੰਨ ਲੈਣਾ, ਪਰ ਮੈਂ ਆਪਣਾ ਜਤ ਸਤ ਵੀ ਕਾਇਮ ਰੱਖੂੰਗਾ ਵੀ ਮੈਂ ਆਪਣੀ ਤਪੱਸਿਆ ਦੀ ਬਲ ਦੇ ਨਾਲ ਇਹਨਾਂ ਨੂੰ ਕਹਿ ਦੇ ਆਪਣੀਆਂ ਨੂੰਹਾਂ ਨੂੰ ਵੀ ਮੇਰੇ ਅੱਗੇ ਵਸਤਰਹੀਣ ਹੋ ਕੇ ਇੱਕ ਵਾਰੀ ਲੰਘ ਜਾਣ, ਦ੍ਰਿਸ਼ਟੀ ਪਊਗੀ, ਜੋ ਕਿਰਿਆ ਦੇ ਨਾਲ ਇਹਦੇ ਸੰਤਾਨ ਹੋ ਜੂਗੀ। ਰਿਸ਼ੀ ਨੇ ਵਰ ਦਿੱਤਾ। ਉਹ ਜਿਹੜੀ ਸਾਧ ਸਿੰਘ ਜੀ ਪਹਿਲੀ ਸੀ ਅਤੇ ਉਹਨੇ ਤਾਂ ਅੱਖਾਂ ਬੰਦ ਕਰ ਲਈਆਂ ਸ਼ਰਮ ਦੇ ਮਾਰਿਆਂ, ਅੱਖਾਂ ਬੰਦ ਕੀਤੀਆਂ, ਉਹ 'ਤੇ ਅੰਨਾ ਧਰਤਰਾਸ਼ਟਰ ਜੰਮਿਆ। ਜਿਹੜੀ ਦੂਸਰੀ ਸੀ ਉਹ ਪਾਂਡੂ ਮਲ ਕੇ ਆ ਗਈ ਅਤੇ ਦੇਖ ਕੇ ਰੰਗ ਪੀਲਾ ਹੋ ਗਿਆ, ਉਹਦੇ ਪੰਡੂ ਪੁੱਤਰ ਜੰਮਿਆ। ਮੁੜ ਕੇ ਕਹਿੰਦਾ ਮਾਤਾ ਕਰਮ ਗਤੀ ਹੈ, ਇੱਕ ਅੰਨਾ ਜੰਮੂਗਾ ਅਤੇ ਦੂਸਰਾ ਸਰੀਰ ਦਾ ਸਵਸਥ ਨਹੀਂ ਹੋਊਗਾ। ਕਹਿੰਦੀ ਓਹੋ, ਕਹਿੰਦੀ ਪੁੱਤਰ ਇੱਕ ਵਾਰੀ ਮੌਕਾ ਹੋਰ ਦੇ ਦੇ। ਉਹਨੇ ਫਿਰ ਆਪਣੀਆਂ ਨੂੰਹਾਂ ਨੂੰ ਕਿਹਾ ਵੀ ਆਖਰੀ ਮੌਕਾ ਹੈ, ਤੇ ਉਹ ਦੋਨੇ ਜਣੀਆਂ ਸਲਾਹ ਕਰ ਲਈ, ਕਹਿੰਦੇ ਸਾਨੂੰ ਤਾਂ ਡਰ ਲੱਗਦਾ, ਕਹਿੰਦੇ ਦਾਸੀ ਨੂੰ ਭੇਜ ਦਿੰਦੇ ਹਾਂ। ਦਾਸੀ ਭੇਜ ਦਿੱਤੀ, ਦਾਸੀ ਭੇਜੀ, ਉਹਦਾ ਕੋਈ ਪੂਰਵਲਾ ਕਰਮ ਜਾ ਗਿਆ। ਉਹ ਹੱਸਦੀ ਹੋਈ ਸਾਧ ਸਿੰਘ ਜੀ ਬਿਨਾਂ ਕਿਸੇ ਸੰਕੋਚ ਤੋਂ ਲੰਘੀ, ਉਹਦੀ ਫਿਰ ਕੁੱਖ ਤੋਂ ਬਿਦਰ ਪੈਦਾ ਹੋਇਆ। ਇਸ ਕਰਕੇ ਇੱਥੇ ਮਹਾਰਾਜ ਸਾਹਿਬ ਨੇ ਫਿਰ ਇਹ ਕਿਹਾ ਹੈ, ਕਹਿੰਦੇ ਪੁੱਛੋ ਬਿਦਰ ਦਾਸੀ ਸੁੱਤ ਹੈ, ਇਹ ਦਾਸੀ ਦਾ ਪੁੱਤਰ ਸੀ। ਨਾਰਦ ਵੀ ਪਿਛਲੇ ਜਨਮ ਦਾਸੀ ਦਾ ਪੁੱਤਰ ਸੀ, ਇਹਨੇ ਤਪੱਸਿਆ ਕਰਕੇ ਬਰ ਮੰਗਿਆ ਸੀ, ਮਹਾਰਾਜ ਮਾਤਾ ਦੀ ਬੜੀ ਸੇਵਾ ਕੀਤੀ ਸੀ ਇਸ ਨੇ। ਰਿਸ਼ੀ ਨੇ ਕਿਹਾ ਸੀ ਮਾਤਾ ਦੀ ਸੇਵਾ ਕਰ ਹੀ ਵੱਡਾ ਧਰਮ ਹੈ। ਇਹ ਕਹਿੰਦਾ ਵੀ ਮੈਂ ਘਰ ਬਾਰ ਛੱਡ ਕੇ ਉਪਦੇਸ਼ ਲੈਣਾ ਚਾਹੁੰਦਾ, ਫਿਰ ਇਹ ਨਾ ਜਿਉਂ ਲੱਗਿਆ ਕਰਨ ਵੀ ਮੇਰੀ ਇਹ ਪਰਮਾਤਮਾ ਨਾਮ ਜਪਦਾ ਰਿਹਾ, ਮੇਰੀ ਮਾਂ ਮਰ ਜਾਏ, ਮੇਰੀ ਮਾਂ ਮਰ ਜਾਏ, ਕਿ ਇਹ ਮਰੇ ਤਾਂ ਮੇਰਾ ਖਿਹੜਾ ਛੁੱਟੇ, ਮੈਂ ਰਿਸ਼ੀਆਂ ਕੋਲ ਜਾਵਾਂ। ਉਹਦੀ ਮਾਂ ਮਰ ਗਈ, ਮਾਂ ਮਰਨ ਤੋਂ ਬਾਅਦ ਫਿਰ ਇਹ ਅਗਲਾ ਜਨਮ ਫਿਰ ਨਾਰਦ ਨੂੰ ਬ੍ਰਹਮਾ ਦੇ ਘਰ ਮਿਲਿਆ। ਇਹ ਵੀ ਦਾਸੀ ਦਾ ਪੁੱਤਰ ਸੀ ਪਿਛਲੇ ਜਨਮ ਦਾ, ਬਿਦਰ ਦਾਸੀ, ਵੀ ਜਿਹੜਾ ਪੁੱਛੋ ਬਿਦਰ ਦਾਸੀ ਸੁਤੈ, ਪੁੱਛੋ ਬਿਦਰ ਤੇ ਜਮਕ ਲਾ ਕੇ ਦਾਸੀ ਸੁਤੈ। ਉਹ ਪ੍ਰਸੰਗ ਇਸ ਤਰ੍ਹਾਂ ਹੈ, ਜਿਸ ਵੇਲੇ ਮਹਾਂਭਾਰਤ ਦਾ ਜਿਹੜਾ ਜੰਗ ਹੋਣ ਲੱਗਿਆ ਸੀ, ਭਗਵਾਨ ਕ੍ਰਿਸ਼ਨ ਜੀ ਵਿਚਾਲੇ ਵਿਚੋਲੇ ਬਣ ਕੇ ਗਏ ਸੀ। ਉਹਨਾਂ ਸੋਚਿਆ ਵੀ ਜੰਗ ਜੇ ਨਾ ਹੋਵੇ ਤਾਂ ਚੰਗਾ। ਤੇ ਜਦੋਂ ਜੇ ਗਏ ਭਗਵਾਨ ਕ੍ਰਿਸ਼ਨ ਦਾ ਪਤਾ ਲੱਗਿਆ ਦੁਰਯੋਧਨ ਵੀ ਆ ਰਹੇ ਨੇ, ਸ਼ਾਂਤੀ ਦੂਤ ਬਣ ਕੇ ਗਏ ਸੀ। ਉਹਨੇ ਕਿਹਾ ਵੀ ਜੇ ਤਾਂ ਮੈਂ ਉੱਠ ਕੇ ਖੜਾ ਹੋ ਗਿਆ, ਕਹਿੰਦਾ ਇਹ ਗਵਾਲਿਆਂ ਦੇ ਘਰ ਜੰਮਿਆ, ਨਫ਼ਰਤ ਕਰਦਾ ਸੀ ਭਗਵਾਨ ਕ੍ਰਿਸ਼ਨ ਨਾਲ, ਵੀ ਮੈਂ ਹਦਕ ਮੰਨਦਾ ਵੀ ਮੈਂ ਰਾਜਾ ਹਾਂ। ਜੇ ਨਾ ਖੜਾ ਹੋਇਆ, ਕਹਿੰਦੇ ਵੀ ਇਹਦੀ ਸ਼ਕਤੀ ਬੜੀ ਹੈ, ਅਤੇ ਇਹਨੇ ਸਾਰੀ ਸਭਾ 'ਚ ਸਿਰ ਵੱਢ ਦਿੱਤਾ ਸੀ ਐਡੇ ਵੱਡੇ ਸੂਰਮੇ ਦਾ, ਅਤੇ ਉਹ ਵੀ ਉਹਨੂੰ ਪਤਾ ਸੀ। ਅਤੇ ਜਿਸ ਕਰਕੇ ਫਿਰ ਇਹ ਡਰਦਾ ਮਾਰਿਆ ਵੀ ਦੋਨੇ ਗੱਲਾਂ ਰਹਿ ਜਾਂਦੀਆਂ, ਘੋੜਿਆਂ ਤਵੇਲੇ ਚਲਿਆ ਗਿਆ। ਭਗਵਾਨ ਕ੍ਰਿਸ਼ਨ ਜੀ ਸਮਝ ਗਏ ਵੀ ਹੰਕਾਰੀ, ਆਪਾਂ ਇਹਦੇ ਜਾਣੇ ਨਹੀਂ, ਬਿਦਰ ਦੇ ਆਵੜੇ। ਇਸ ਕਰਕੇ ਲਿਖਿਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ ਰਹਾਓ। ਹੱਸਦੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਅਨੰਦ ਬਿਨੋਦੀ, ਜਾਤ ਨਾ ਕਾਹੋ ਕੀ ਮਾਨੀ। ਇਹ ਪ੍ਰਮਾਣ ਦਿੱਤਾ ਮਹਾਰਾਜ ਨੇ,
ਪੁੱਛੋ ਬਿਦਰ ਦਾਸੀ ਸੁਤੈ,
ਕਹਿੰਦੇ ਜਾ ਕੇ ਪੁੱਛ ਲਓ ਜੇ ਨਹੀਂ ਅਤਬਾਰ ਤੁਹਾਨੂੰ, ਕਿਵੇਂ ਪੁੱਛੀਏ। ਕਹਿੰਦੇ ਮਹਾਰਿਸ਼ੀ ਵਿਆਸ ਦਾ ਮਹਾਂਭਾਰਤ ਲਿਖਿਆ, ਪੜ੍ਹ ਲਓ। ਪੁੱਛੋ ਬਿਦਰ ਦਾਸੀ ਸੁਤੈ, ਦਾਸੀ ਗੋਲੀ ਦੇ ਸੁਤੈ ਪੁੱਤਰ ਬਿਦਰ ਨੂੰ ਪੁੱਛੋ, ਪੁੱਛ ਲਵੋ ਭਾਵ ਉਹਦੀ ਕਥਾ ਪ੍ਰਸੰਗ ਨੂੰ ਪੜ੍ਹ ਲਵੋ। ਇਹਦੀ ਬਣਾਈ ਹੋਈ ਬਿਦਰ ਨੀਤੀ ਅੱਜ ਤੱਕ ਭਾਰਤ ਦੇ ਵਿੱਚ ਸਤਿਕਾਰ ਪਾ ਰਹੀ ਹੈ। ਤੋ ਇਸ ਕਰਕੇ ਜਿਹਦੇ ਭਾਵਨਾ ਤੋਂ ਖੁਸ਼ ਹੋ ਕਰਕੇ,
ਕਿਸ਼ਨ ਉਤਰਿਆ ਘਰ ਜਿਸ ਜਾਏ,
ਜਿਹਦੇ ਘਰ ਜਾ ਕੇ ਭਗਵਾਨ ਕ੍ਰਿਸ਼ਨ ਜੀ ਠਹਿਰਿਆ ਸੀ, ਤੇ ਅਰ ਉਹਦਾ ਅਲੂਣਾ ਸਾਗ ਖਾਧਾ। ਭਗਤ ਨੇ ਇਹੀ ਜਿਹੀ ਸੀ ਮਸਤਾਨੀ ਹੋਈ ਵੀ ਕੇਲੇ ਦੇ ਵਿੱਚੋਂ ਗੋਬ ਉਹਦਾ ਕੱਢ ਕੇ ਬਾਹਰ ਸਿੱਟੀਏ, ਛਿੱਲੜ ਭਗਵਾਨ ਨੂੰ ਖਵਾਈ ਜਾਵੇ। ਜਦੋਂ ਬਿਦਰ ਨੇ ਦੇਖਿਆ, ਕਹਿੰਦੇ ਪਾਗਲ ਹੋ ਗਈਆਂ ਤੂੰ, ਭਗਵਾਨ ਨੂੰ ਛਿੱਲੜ ਖਿਲਾ ਦਿੱਤੇ, ਇੱਧਰ ਹੋ ਜਾ ਮੈਂ ਖਵਾਉਣਾ ਹੈ। ਭਗਵਾਨ ਜੀ ਹੱਸ ਕੇ ਕਹਿੰਦੇ, ਬਿਦਰ ਜਿਹੜਾ ਸਵਾਦ ਛਿੱਲੜਾਂ ਚੋਂ ਆਉਂਦਾ ਸੀ, ਹੁਣ ਗੋਬ ਚੋਂ ਨਹੀਂ ਆ ਰਿਹਾ। ਮੈਨੂੰ ਭਾਵਨਾ, ਮੈਂ ਪਦਾਰਥਾਂ ਦਾ ਭੁੱਖਾ ਨਹੀਂ। ਕਹਿੰਦਾ ਪਰੇ ਹੋ ਜਾ, ਭਗਵਾਨ ਦਾ ਨਿਰਾਦਰ ਕਰਤਾ, ਮੈਂ ਬਣਾਊਂਗਾ ਖਾਣਾ। ਗਰੀਬ ਸੀ, ਸਾਗ ਰਿੰਦਾ, ਉਹਦੇ ਚ ਸਾਸੀ ਲੂਣ ਪਾਉਣਾ ਹੀ ਭੁੱਲ ਗਿਆ। ਤੇ ਜਿਸ ਵੇਲੇ ਭਗਵਾਨ ਨੂੰ ਛਕਾਇਆ, ਅਲੂਣਾ ਸਾਗ ਖਾਧਾ, ਤੇ ਭਗਤਣੀ ਹੱਸ ਕੇ ਕਹਿੰਦੀ, ਮੈਨੂੰ ਕਹਿੰਦਾ ਸੀ ਪੁੱਠਾ ਕੰਮ ਕੀਤਾ, ਤੈਂ ਕਿਹੜਾ ਚੰਗਾ ਕਰਤਾ, ਲੂਣ ਹੀ ਨਹੀਂ ਪਾਇਆ। ਭਗਵਾਨ ਜੀ ਉਕਣੇ ਖਾ ਗਿਆ, ਖਾ ਕੇ ਦੇਖ, ਬਾਅਦ ਚ ਬਜਿਆ ਸੀਤ ਪ੍ਰਸ਼ਾਦ ਲਿਆ ਸੀ। ਉਹਦਾ ਸਾਧ ਸਿੰਘ ਜੀ ਫਿਰ ਇਹ ਭਗਵਾਨ ਜੀ ਨੇ ਜਿਹੜਾ ਕਿਹਾ, ਕਬੀਰ ਨੇ ਲਿਖੀ, ਕਬੀਰ ਸਾਹਿਬ ਕਹਿੰਦੇ, ਤੁਮਰੋ ਦੂਧ ਬਿਦਰ ਕੋ ਪਾਨੋ, ਕਹਿੰਦੇ ਬਿਦਰ ਦਾ ਪਾਣੀ ਵੀ ਦੁੱਧ ਨਾਲੋਂ ਪਵਿੱਤਰ। ਕਹਿੰਦੇ ਜੀ ਮੈਂ ਖੀਰ ਨਹੀਂ ਸੀ, ਪਿਸਤੇ ਬਦਾਮ ਪਾਏ, ਕਹਿੰਦੇ ਫਿਰ ਤੇਰੇ ਨਾਲੋਂ ਖੀਰ ਸਮਾਨ ਸਾਗ ਮੈਂ ਪਾਇਆ। ਵਾਧੇ ਚ ਇਹ ਗੱਲ ਰਹੀ, ਸਾਰੀ ਰਾਤ ਰੱਬ ਦੇ ਗੁਣ ਗਾਉਂਦੇ ਰਹੇ, ਤੇਰੇ ਕੋਲ ਹੁੰਦੇ ਤੈਂ ਰਾਜਨੀਤਿਕ ਗੱਲਾਂ ਕਰਨੀਆਂ ਸੀ। ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਠਾਕੁਰ ਅਨੰਦ ਵਿਨੋਦੀ, ਜਾਤ ਨਾ ਕਾਹੋ ਕੀ ਮਾਨੀ। ਇਸ ਕਰਕੇ ਕਿਹਾ ਹੈ,
ਹਰ ਕੀ ਅਕਥ ਕਥਾ ਸੁਣੋ ਜਨ ਭਾਈ,
ਹੇ ਭਾਈ ਜਨੋ, ਪਰਮੇਸ਼ਰ ਦੀ ਕਥਾ ਜਿਹੜੀ ਕਥਨੀ ਤੋਂ ਰਹਿਤ ਹੈ, ਸਰੂਪ ਲੱਖਣਾ ਵਾਲੀ, ਤਟਸਥੀ ਲੱਖਣਾ ਵਾਲੀ, ਤੇ ਇਹ ਜਿਹੜੀ ਕਥਾ ਹੈ ਇਹ ਸ਼ਕਤੀ ਬਿਰਤੀ ਕਰਕੇ ਤਾਂ ਅਕਥ ਹੈ, ਲੱਖਣਾ ਬਿਰਤੀ ਕਰਕੇ ਇਹਨੀ ਕਥਾ ਨੂੰ ਸੁਣੋ, ਸੁਣਨਾ ਕਰੋ। ਹੇ ਜਨ ਇਹ ਭਾਈ ਚੇਤਨ ਦੀ ਅਣ ਸੁਣ ਕਰਕੇ ਗੁਰੂ ਰਾਮਦਾਸ ਜੀ ਭਾਈ ਕਹਿੰਦੇ ਨੇ,
ਜਿਤ ਸਹਿਸਾ ਦੁੱਖ ਭੁੱਖ ਸਭ ਲਹਿ ਜਾਏ।
ਜਿਤ ਜਿਸ ਦੇ ਸੁਣ ਨਾਲ ਪ੍ਰਮਾਣਗਤ ਸੰਸਾ, ਪਰਮੇਹਗਤ ਸੰਸਾ, ਵਿਪਰਜੈ ਸੰਸਾ, ਇਹ ਸੰਸਾ ਆਦਿ ਜਿਹੜਾ ਹੈ ਤੇ ਇਹ ਸਾਰਾ ਚਲਿਆ ਜਾਂਦਾ ਹੈ। ਇਹਦੇ ਨਾਲ ਇਹ ਦੁੱਖ ਜਿਹੜਾ ਹੈ, ਦੁੱਖ ਦੁੱਖ ਕਿਹੜਾ ਹੈ, ਜੰਮਣ ਤੇ ਮਰਨ ਦਾ। ਭੁੱਖ ਕਿਹੜੀ ਹੈ, ਭੁੱਖ ਭੁੱਖ ਹੈ ਆਸਾ ਤ੍ਰਿਸ਼ਨਾ, ਜਿਹੜੀ ਆਸਾ ਰੂਪ ਭੁੱਖ ਲੱਗੀ ਹੋਈ ਹੈ। ਸਭ ਸਾਰੀਆਂ ਭੁੱਖਾਂ ਲੱਥ ਜਾਂਦੀਆਂ, ਲਹਿ ਜਾਂਦੀਆਂ ਹਨ। ਇਹ ਨਾਮ ਦਾ ਪ੍ਰਤਾਪ ਹੈ, ਇਹ ਕਥਾ ਦਾ ਪ੍ਰਤਾਪ ਹੈ। ਅਸਾਈ ਦੇ ਕੇ ਫਰਮਾਉਂਦੇ ਹੈ,
ਰਵਿਦਾਸ ਚਮਾਰ ਉਸਤਤ ਕਰੇ।
ਤੇ ਜਿਹਨੂੰ ਬ੍ਰਾਹਮਣ ਚਮਿਆਰ ਕਹਿੰਦੇ ਸੀ, ਇਹ ਨੀਚ ਜਾਤੀ ਕਹਿੰਦੇ ਸੀ, ਉਹਨਾਂ ਦੇ ਵਿੱਚ ਰਵਿਦਾਸ ਜੀ ਦਾ ਜਨਮ ਹੋਇਆ। ਫਿਰ ਉਸਤਤ ਕਰੇ, ਉਸਤਤ ਕਰੀ ਵਾਹਿਗੁਰੂ ਦੀ, ਹਰ ਵੇਲੇ ਸਿਫਤਾਂ ਵਡਿਆਈਆਂ ਪਰਮਾਤਮਾ ਨਾਲ। ਜੁੱਤੀ ਕੱਢਦਾ ਸੀ, ਜੁੱਤੀਆਂ ਲੋਕਾਂ ਦੀਆਂ, ਤੇ ਨਾਲੇ ਨਾਮ ਜਪਦਾ ਸੀ। ਸਬਰ ਸੰਤੋਖ ਸੀ,
ਹਰ ਕੀਰਤ ਨਿਮਖ ਇੱਕ ਗਾਏ।
ਇੱਕ ਇੱਕ ਨਿਮਖ, ਜਿੰਨੇ ਸਮੇਂ ਦੇ ਵਿੱਚ ਵੀ ਰੱਬ ਨੂੰ ਨਹੀਂ ਸੀ ਭੁੱਲਦਾ, ਹਰ ਪਰਮੇਸ਼ਰ ਦੀ ਕੀਰਤ ਕੀਰਤੀ ਜਸ ਨੂੰ ਗਾਉਂਦਾ ਰਹਿੰਦਾ ਸੀ।
ਪਤਤ ਜਾਤ ਉੱਤਮ ਭਇਆ।
ਪਤਤ ਡਿੱਗੇ, ਡਿੱਗਣ ਦਾ ਨਾਮ ਹੈ। ਜੀਵਨ ਤੋਂ ਡਿੱਗ ਜਾਏ ਤੇ ਉਹਨੂੰ ਸਾਹ ਸੀ, ਜਿਵੇਂ ਪਤਤ ਅਜਾਮਲ ਪਾਪ ਕਰ ਜਾਏ, ਕਲਵਤ ਨਹੀਂ ਦੇ ਰਿਹਾ। ਪਤਤ ਜਾਤ, ਡਿੱਗੀ ਹੋਈ ਜਾਤ, ਨੀਵੀਂ, ਜਦੋਂ ਕੋਈ ਡਿੱਗਦਾ ਨੀਵਾਂ ਧਰਤੀ ਤੇ ਡਿੱਗਦਾ ਨਾ, ਨੀਵੇਂ ਥਾਂ ਡਿੱਗਣਾ ਤਾਂ ਹੁੰਦਾ ਹੀ ਨੀਵੇਂ ਥਾਂ ਹੈ। ਇੱਥੋਂ ਨੀਵੀਂ ਅਰਥ ਲੈ ਪਏ, ਨੀਵੀਂ ਜਾਤ, ਪਤਤ ਜਾਤ ਦਾ ਅਰਥ ਨੀਵੀਂ ਜਾਤ ਲੈ ਲਿਆ। ਕਹਿੰਦੇ ਪਤਤ ਬ੍ਰਾਹਮਣਾਂ ਦੀ ਮੰਨੀ ਹੋਈ ਨੀਵੀਂ ਜਾਤ ਹੋਣ ਕਰਕੇ, ਪਰ ਫਿਰ ਵੀ ਉੱਤਮ ਭਇਆ, ਉੱਤਮ ਪਦਵੀ ਨੂੰ ਪ੍ਰਾਪਤ ਭਇਆ ਹੋ ਗਿਆ ਹੈ।
ਚਾਰ ਵਰਨ ਪਏ ਪਗ ਆਏ।
ਜਿਹਨਾਂ ਦੇ ਚਰਨਾਂ ਵਿੱਚ ਖੱਤਰੀ, ਬ੍ਰਾਹਮਣ, ਸੂਦ, ਵੈਸ, ਚਾਰੇ ਵਰਨ ਰਵਿਦਾਸ ਜੀ ਦੇ ਚਰਨ ਫੜਦੇ ਸੀ ਆ ਕੇ। ਅਵ ਵਿਪਰ ਕਰੇ ਡੰਡੌਤ, ਡੰਡੌਤਾਂ ਕਰਾਤੀਆਂ ਬ੍ਰਾਹਮਣਾਂ ਤੋਂ। ਕਿਉਂ? ਕਿਉਂਕਿ ਇਹਨਾਂ ਦੀ ਭਗਤੀ ਐਡੀ ਪ੍ਰਵਾਨ ਹੋਈ ਪਰਮੇਸ਼ਰ ਨੂੰ, ਚਾਲਾਂ ਬਾਈ ਸੀ, ਚਿਤੌੜਗੜ੍ਹ ਦੀ ਜਿਹੜੀ ਰਾਣੀ ਸੀ ਉਹ ਦਾਸੀ ਬਣ ਗਈ ਸੀ, ਇਹਨਾਂ ਦੀ ਸੇਵਕ ਬਣ ਗਈ ਸੀ। ਉਹਨੇ ਕਿਹਾ, ਮਹਾਰਾਜ ਗੁਰਦੇਵ ਮੇਰੇ ਘਰ ਬ੍ਰਹਮ ਭੋਜ ਅਸੀਂ ਕੀਤਾ, ਚਰਨ ਪਾਓ। ਕਹਿੰਦੇ, ਰਾਣੀ ਤੇਰੀ ਸ਼ਰਧਾ ਠੀਕ ਹੈ, ਪਰ ਬ੍ਰਾਹਮਣਾਂ ਨੇ ਰੋਟੀ ਵੀ ਨਹੀਂ ਖਾਣੀ ਜੇ ਮੈਂ ਚਲਿਆ ਗਿਆ, ਇਹਨਾਂ ਨੂੰ ਪਿੱਠ ਚੜ੍ਹਦੀ ਹੈ। ਕਹਿੰਦੀ, ਨਹੀਂ ਗੁਰਦੇਵ, ਫਿਰ ਤਾਂ ਮੇਰਾ ਜੱਗ ਹੀ ਨਹੀਂ ਸਫਲਾ ਹੋਣਾ। ਰਾਣੀ ਦੇ ਪ੍ਰੇਮ ਦੇ ਵਿੱਚ ਚਲੇ ਗਏ। ਜਦ ਬ੍ਰਾਹਮਣੇ ਦੇਖਿਆ ਰਵਿਦਾਸ, ਕਹਿੰਦੇ ਛੂਤ ਛੂਤ ਕਰਕੇ ਉੱਠ ਕੇ ਖੜੇ ਹੋਏ। ਕਹਿੰਦੇ, ਅਸੀਂ ਨਹੀਂ ਰੋਟੀ ਖਾਣੀ। ਕਹਿੰਦੇ, ਰਾਣੀ ਮੈਂ ਤੈਨੂੰ ਕਹਿਣਾ ਕੀ ਕਿਹਾ ਸੀ? ਕਹਿੰਦੀ ਜੀ ਹੁਣ ਕੀ? ਕਹਿੰਦੇ, ਮੈਂ ਉੱਧਰ ਚਲਿਆ ਜਾਣਾ ਦੂਸਰੇ ਪਾਸੇ, ਇਹਨਾਂ ਨੂੰ ਕਹੋ ਵੀ ਰਸ ਲੈ ਕੇ ਆਪ ਹੀ ਬਣਾ ਕੇ ਖਾ ਲਓ ਭਾਈ, ਜੇ ਤੁਹਾਨੂੰ ਜ਼ਿਆਦਾ ਭਿੱਠ ਚੜ੍ਹਦੀ ਹੈ। ਤੇ ਉਸ ਵੇਲੇ ਭਗਵਾਨ ਨੇ ਕਿਹਾ ਵੀ ਓਹੋ, ਮੇਰੇ ਭਗਤ ਦੀ ਬੇਇੱਜ਼ਤੀ ਕਰਤੀ ਬ੍ਰਾਹਮਣਾਂ ਨੇ, ਹੰਕਾਰੀਆਂ ਨੇ। ਤੇ ਕਹਿਣ ਲੱਗੇ ਵੀ ਇਹ ਤਾਂ ਚੰਗਾ ਨਹੀਂ ਹੋਇਆ। ਭਗਵਾਨ ਜੀ ਨੇ ਕੀਤਾ, ਜੋ ਸੁੱਚ ਪਵਿੱਤਰਤਾ ਰੋਟੀ ਤਿਆਰ ਕਰਕੇ ਲੱਗੇ ਖਾਣ, ਹਰੇਕ ਦੇ ਨਾਲ ਬੈਠਾ ਉਹਦੀ ਥਾਲੀ ਚੋਂ ਬੁਰਕੀ ਤੋੜੇ। ਰਵਿਦਾਸ ਦਾ ਰੂਪ ਧਾਰਨ ਕਰ ਲਿਆ ਭਗਵਾਨ ਨੇ, ਉਹ ਬੁਰਕੀ ਪਾਵੇ, ਉਹ ਵੀ ਮੂੰਹ ਚ ਪਾਵੇ। ਉਹਨੇ ਕਿਹਾ, ਸਾਰੇ ਰੋਟੀ ਨਾ ਖਾਣ। ਉਹ ਕਹਿੰਦੇ, ਰੋਟੀ ਨਹੀਂ ਖਾਂਦੇ ਰਾਣੀ? ਕਹਿੰਦੀ, ਕਹਿੰਦੇ ਜੀ ਸਰ ਰਵਿਦਾਸ ਬੈਠਾ। ਆਖਿਰ ਰਵਿਦਾਸ ਜੀ ਤਾਂ ਅੰਦਰ ਬੈਠੇ ਨੇ। ਉਹ ਮਾਮਣ ਕਹਿੰਦਾ ਮੇਰੇ ਕੋਲ ਬੈਠਾ, ਦੂਜਾ ਕਹਿੰਦਾ ਮੇਰੇ ਕੋਲ ਬੈਠਾ। ਉਹ ਕਹਿੰਦੇ, ਭਾਈ ਹੰਕਾਰ ਛੱਡ ਦੋ। ਭਗਵਾਨ ਨੇ ਲੀਲਾ ਵਰਤਾਈ, ਕਹਿੰਦੇ ਲਿਆਓ ਜੀ ਹੁਣ ਅਸਲੀ ਰਵਿਦਾਸ ਨੂੰ ਲਿਆਓ। ਫਿਰ ਉਸ ਵੇਲੇ ਕਿਹਾ ਸੀ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਕਿਹਾ ਸੀ ਨਾ ਇਹ ਸ਼ਬਦ ਉਦੋਂ ਉਚਾਰਨ ਕੀਤਾ। ਇਸ ਕਰਕੇ ਕਿਹਾ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਇਹ ਸਾਰੀ ਕਹਾਣੀ ਨੂੰ, ਚਾਰ ਵਰਨ ਵਾਲੀ ਪੰਕਤੀ ਪੜ੍ਹਤੀ, ਤੇ ਇਹ ਜਿਹੜੇ ਸੀ ਚਾਰੇ ਵਰਨ ਪਗ ਪੈਣ ਦੀ ਗੱਲ ਜਾਂ ਪਤਤ ਜਾਤ ਉੱਤਮ ਪਏ ਦੀ, ਭਾਈ ਗੁਰਦਾਸ ਸਾਹਿਬ ਨੇ ਜਿਹੜੀ ਦਸਵੀਂ ਵਾਰ ਆ ਉਹਨਾਂ ਦੀ, ਉਹਦੇ ਭਗਤਾਂ ਦੇ ਨਾਂ ਲਿਖਿਆ। ਉਹਦੇ ਕਹਿੰਦੇ ਨੇ, ਭਗਤ ਭਗਤ ਜੱਗ ਵੱਜੇ ਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ, ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ, ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ, ਬਨਾਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ, ਲੱਗਾ ਪੁਰਬ ਅਭੀਚ ਦਾ ਡਿੱਠਾ, ਚਲਤ ਅਚਰਜ ਅਮੇਟਾ, ਲਾਇਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਬੇਟਾ, ਭਗਤ ਜਨਾ ਹਰ ਮਾਂ ਪਿਓ ਬੇਟਾ। ਭੇਟਾ ਗੰਗਾ ਨੇ ਹੱਥ ਕੱਢ ਕੇ ਲਈ ਸੀ ਰਵਿਦਾਸ ਦੀ। ਫਿਰ ਚਾਰੇ ਵਰਨ ਪੈ ਤਾਂ ਆਪ ਹੀ ਪੈਣਾ ਸੀ, ਇਹ ਨਾਮ ਦਾ ਪ੍ਰਤਾਪ ਗੁਰੂ ਰਾਮਦਾਸ ਜੀ ਦੱਸਦੇ ਹਨ।
ਨਾਮ ਦੇ ਪ੍ਰੀਤ ਲੱਗੀ ਹਰ ਛੇਤੀ।
ਫਿਰ ਭਾਈ ਕਹਿੰਦੇ ਨਾਮ ਦੇ, ਦੇਖੋ ਨਾਮਦੇਵ ਦੀ ਪ੍ਰੀਤੀ ਲੱਗੀ ਪਰਮੇਸ਼ਰ ਦੇ ਨਾਲ, ਤੇ ਹਰੀ ਪਰਮੇਸ਼ਰ ਵਾਹਿਗੁਰੂ ਦੀ ਹਰ ਵੇਲੇ ਪ੍ਰੀਤ ਲੱਗੀ ਹੋਈ ਸੀ ਬਚਪਨ ਦੇ ਵਿਚ ਹੀ।
ਲੋਕ ਛੀਪਾ ਕਹਿ ਬੁਲਾਏ,
ਲੋਕ ਜਿਹਨੂੰ ਨੀਵੀਂ ਜਾਤੀ ਦਾ ਉਹ ਛੀਂਬਿਆ ਐ ਕਹਿੰਦੇ ਸੀ। ਔਰ ਬਹੁਤ ਸਾਰੇ ਨੀਵੀਂ ਜਾਤੀ ਵਾਲਿਆਂ ਨੂੰ ਨਾ ਬੜੇ ਨਾਂ ਕਤਾਂ ਲੈ ਕੇ ਅਪਮਾਨ ਮਰ ਕੇ, ਓਏ ਚਿਮਿਆਰਾ, ਓਏ ਚੂੜਿਆ, ਇਹ ਬ੍ਰਾਹਮਣ ਇਸ ਤਰ੍ਹਾਂ ਦੇ ਨਿਰਾਦਰ ਦੇ ਸ਼ਬਦ ਨਾਲ ਬੋਲਦੇ, ਨਾਮਦੇਵ ਨੂੰ ਛੀਂਬਾ ਕਹਿ ਕੇ ਬੋਲਦੇ ਸੀ। ਰੋਗ ਛੀਪਾ ਕਹਿ ਬਲ, ਹਾਲਾਂਕਿ ਜੇ ਜਾਤਾਂ ਦੇ ਅਖੀਰ ਦੇ ਵਿੱਚ ਜਾਓਗੇ ਤਾਂ ਜਾਤ ਨਿਕਲਦੀ ਨਹੀਂ ਕੋਈ ਵੀ, ਜਾਤਾਂ ਦਾ ਜਿਹੜੀਆਂ ਕਰਮ ਦੇ ਨਾਂ ਤੇ ਬਣੀਆਂ ਹੋਈਆਂ। ਜਦੋਂ ਪਰਸ਼ੁਰਾਮ ਨੇ ਕੁਹਾੜਾ ਚੱਕਿਆ ਛਤਰੀਆਂ ਨੂੰ, ਉਹਨਾਂ ਨੇ ਉਹਨਾਂ ਦਾ ਰਾਜ ਤਾਂ ਖੋਣਾ ਹੀ ਖੋਣਾ ਸੀ, ਛਤਰੀਆਂ ਤੋਂ ਹੀਣ ਧਰਤੀ ਕੀਤੀ, ਸਿਰ ਵੱਢਦਾ ਸੀ ਛਤਰੀ ਦਾ ਰਾਜੇ ਜਿੰਨੇ ਸੀ, ਡਰਦੇ ਮਾਰੇ ਥਰ ਥਰ ਕੰਬਦੇ ਸੀ, ਕਿਉਂਕਿ ਜਮਦਗਨ ਰਿਖੀ ਸੰਸਰ ਬਾਹੂ ਨੇ ਮਾਰਿਆ ਸੀ। 21 ਵਾਰ ਛਤਰੀਆਂ ਦਾ ਨਾਸ਼ ਕੀਤਾ, ਬੜਾ ਕੁੰਡ ਬਣਾਇਆ, ਖੂਨ ਨਿਚੋੜ ਕੇ ਉਹਦੇ ਵਿੱਚ ਨਹਾਉਂਦਾ ਹੁੰਦਾ ਸੀ, ਹਿੱਕ ਠੱਡੀ ਕਰਦਾ, ਮੇਰੇ ਬਾਪ ਦਾ ਮੈਂ ਬਦਲਾ ਲਿਆ, ਮੇਰੇ ਬਾਪ ਦਾ ਬਦਲਾ ਲਿਆ ਨੇ ਛਤਰੀਆਂ ਨੇ, ਮੇਰਾ ਬਾਪ ਮਾਰ ਦਿੱਤਾ ਸੀ। ਉਸ ਵੇਲੇ ਜਦੋਂ ਕੁਹਾੜਾ ਚੱਕੀ, ਇੱਕ ਵਾਰੀ ਦੀ ਗੱਲ ਹੈ, ਕੋਈ ਛਤਰੀ ਲੁਕੇ ਹੋਏ ਸੀ, ਉਹ ਭੱਜ ਗਏ ਮੂਹਰੇ, ਪਰਸ਼ੁਰਾਮ ਆ ਗਿਆ, ਪਰਸ਼ੁਰਾਮ ਨੱਠ ਕੇ ਜਾ ਕੇ ਇੱਕ ਮੰਦਰ ਚ ਵੜ ਗਏ। ਜਿਸ ਵੇਲੇ ਪਰਸ਼ੁਰਾਮ ਜੀ ਆਏ, ਕਹਿੰਦੇ ਵੀ ਅੰਦਰ ਕੌਣ ਹੈ? ਕਹਿੰਦੇ ਜੀ ਛੀਪੇ, ਛੀਪੇ ਦਾ ਮਤਲਬ ਛਿਪੇ ਹੋਏ, ਲੁਕੇ ਹੋਏ, ਨਾਲੇ ਤਾਂ ਬਾਹਮਣ ਨੇ ਸੱਚ ਬੋਲਿਆ ਪੁਜਾਰੀ ਨੇ, ਤੇ ਨਾਲੇ ਉਸ ਨੇ ਜਨਾਬ, ਉਹਨੇ ਕਿਹਾ ਅੱਛਾ ਕੋਈ ਬਾਤ ਨਹੀਂ ਹੈ ਵੀ ਛਿਪੇ ਹੋਏ ਨੇ, ਕੋਈ ਆਮ ਬੰਦੇ ਹੈ। ਉਹ ਲੁਕਣ ਜਿਹੜੇ ਛਤਰੀ ਲੁਕ ਕੇ ਜਾਨ ਬਚਾਈ ਸੀ, ਉਥੋਂ ਛੀਪੇ ਤੇ ਛੀਪਿਆਂ ਤੋਂ ਛੀਂਬੇ ਬਣਿਆ, ਏਕਣ ਜਾਤ ਬਣੀ ਹੈ, ਸੀ ਤਾਂ ਛਤਰੀ ਹੈ, ਐਂ ਪੜਿਆ ਮੈਂ ਇੱਕ ਪੁਸਤਕ ਦੇ ਵਿੱਚ। ਸੋ ਇਸ ਕਰਕੇ ਲੋਕ ਛੀਪਾ ਕਹੇ ਬੁਲਾਏ, ਫਿਰ ਇਹ ਘਿਰਣਾ ਯੋਗ ਗਾਤ ਬਣਾ ਲਈ ਵੀ ਨਾਮਦੇਵ ਛੀਂਬਾ ਹੈ। ਪਰ ਦੇਖੋ ਉਸ ਦੀ ਕਰਨੀ ਕੈਸੀ ਹੋਏ,
ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ।
ਔਂਡਾ ਸ਼ਹਿਰ ਦੇ ਵਿੱਚ ਨਾਗ ਮੰਦਿਰ ਹੈ, ਪਾਂਡਵਾਂ ਦਾ ਬਣਾਇਆ ਹੋਇਆ, ਤੇ ਉਸ ਵੇਲੇ ਦਾ ਦੁਆਪਰ ਦਾ ਬਣਿਆ ਵਾ, ਉਥੇ ਨਾਮਦੇਵ ਜੀ ਹਸਤ ਖੇਲ ਤੇਰੇ ਦਿਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕੰਬਲੀ ਚੱਲਿਓ ਪਲਟਾਏ, ਦਿਓਰੇ ਪਾਛੇ ਬੈਠਾ ਜਾਏ, ਪਿਛਲੇ ਪਾਸੇ ਜਾ ਕੇ ਬਹਿ ਗਿਆ। ਭਗਵਾਨ ਜੀ ਨੇ ਉਸੇ ਵੇਲੇ ਮੰਦਰ ਜਿਹੜਾ ਸੀ ਘੁਮਾ ਦਿੱਤਾ, ਘੁਮਾ ਕੇ ਮੂੰਹ ਕਰਤਾ, ਆਵਾਜ਼ ਦਿੱਤੀ, ਨਾਮਦੇਵ ਮੈਂ ਤੇਰੇ ਵਾਸਤੇ ਮੰਦਰ ਘੁਮਾ ਦਿੱਤਾ, ਕਰ ਲੈ ਦਰਸ਼ਨ। ਫਿਰ ਉਸ ਵੇਲੇ ਬ੍ਰਾਹਮਣ ਪੈਰੀ ਪਏ, ਔਰ ਉੱਥੇ ਇੱਕ ਚੱਕੀ ਉਸ ਵੇਲੇ ਦੀ ਹੈ ਜਿਹੜੀ ਉਸ ਵੇਲੇ ਤਿੰਨ ਦਿਨ ਚੱਕੀ ਚੱਲਦੀ ਰਹੀ, ਉਹਦੇ ਚ ਦਾਣੀ ਪਾਉਂਦੇ ਸੀ, ਜਿੰਨੀ ਸੰਗਤ ਇਕੱਠੀ ਹੋਈ ਸਾਰਿਆਂ ਨੂੰ ਸਾਧ ਸਿੰਘ ਜੀ ਉੱਥੇ ਉਹਦਾ ਆਟਾ ਜਿਹੜਾ ਪੀਹ ਪੀਹ ਕੇ ਪ੍ਰਾਪਤ ਹੋਇਆ ਸੀ, ਇੱਕ ਉਹ ਪਈ ਹੈ ਉੱਥੇ, ਉਹ ਸੰਖੇ ਮਰਮਰ ਦੀਆਂ ਬਣੀਆਂ ਹੋਈਆਂ ਖੜਾਮਾਂ, ਤੇ ਬਾਕੀ ਦੇ ਮੰਦਰਾਂ ਦੇ ਮੂੰਹ ਜਿਹੜੇ ਨੇ ਕਿਸੇ ਵੀ ਮੰਦਰ ਦਾ ਪਛਮ ਵਾਲੇ ਪਾਸੇ ਨੂੰ ਨਹੀਂ ਹੈ, ਔਰ ਚਰਨ ਕੁੰਡ ਜਿਹੜੀ ਬਣੀ ਆ ਉਹ ਵੀ ਹੁਣ ਵੀ ਪੂਰਬ ਵਾਲੇ ਪਾਸੇ ਨੂੰ ਹੈ, ਜਿਹੜਾ ਮਰਜ਼ੀ ਜਾ ਕੇ ਦੇਖ ਲਓ, ਆਪਣੇ ਤਾਂ ਜਥਾ ਕਈ ਵਾਰ ਗਿਆ ਉੱਥੇ। ਇਸ ਕਰਕੇ ਫਿਰ ਔਰੰਗਜ਼ੇਬ ਨੇ ਇਹ ਮੰਦਰ ਨੂੰ ਨਫ਼ਰਤ ਵਿੱਚ ਆ ਕੇ ਫੂਕਿਆ, ਹੁਣ ਪੱਥਰ ਦਾ ਕੀ ਕਾਲਾ ਜਾ ਤਾਂ ਹੋ ਗਿਆ ਉਹ, ਪਰ ਸੜਨਾ ਕੀ ਸੀ ਉਹਦੀ, ਇੰਨਾ ਕੁ ਤਾਂ ਸਾਹਸ ਨਹੀਂ ਹੋਇਆ, ਜਦੋਂ ਮੰਦਰ ਘੁਮਾਇਆ ਉਦੋਂ ਤਾਂ ਅਸੀਂ ਧਰਤੀ ਦੇ ਬਰਾਬਰ, ਉਹ ਜਦੋਂ ਘੁਮਾਇਆ ਨਿਸ਼ਾਨੀ ਰੱਖੀ ਵੀ ਇੱਕ ਮੰਦਰ ਫਿਰ ਧਰਤੀ 'ਚ ਧੱਸ ਗਈ, ਭਗਵਾਨ ਦੀ ਲੀਲਾ ਹੈ। ਉਹ ਹੁਣ ਵੀ ਜਦੋਂ ਹੇਠਾਂ ਜਾ ਕੇ ਦਰਸ਼ਨ ਹੁੰਦੇ ਆ ਧਰਤੀ ਦੇ ਵਿੱਚ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਇਸ ਕਰਕੇ ਉਹਨਾਂ ਨੂੰ ਤਾਂ ਪਿੱਠ ਦਿੱਤਾ, ਹਰ ਯੁਗ ਯੁਗ ਪਾਤੋ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਗ ਤੁਸ਼ਟਾਰ ਮਾਰਿਆ ਪੜਾਇਆ ਤਾਰਿਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ, ਰੋਜ਼ ਪੜ੍ਹਦੇ ਹਾਂ ਸਦੀ ਵਾਰ ਦੇ ਅੰਦਰ। ਇਸ ਕਰਕੇ ਫਿਰ ਖੱਤਰੀ ਬ੍ਰਹਮ ਪਿੱਠ ਦੇ ਛੋਡੇ, ਇਹਨਾਂ ਨੂੰ ਪਿੱਠ ਦੇ ਕੇ ਛੱਡ ਦਿੱਤਾ, ਭਗਵਾਨ ਜੀ ਨੇ ਵੀ ਹੰਕਾਰੀ ਹਨ,
ਹਰ ਨਾਮ ਦਿਓ ਲੀਆ ਮੁਖ ਲਾਇ,
ਉਹਨਾਂ ਨੂੰ ਤਾਂ ਦੂਰ ਕਰ ਦਿੱਤਾ, ਹਰ ਪਰਮੇਸ਼ਰ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਮੁਖ ਸਨਮੁਖ ਲਾਏ ਲਾ ਲਿਆ। ਭਾਵ ਕੀ ਹੈ, ਜਿਸ ਵੇਲੇ ਹੰਕਾਰੀ ਪੰਡਤਾਂ ਨੇ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਕੱਢਿਆ ਸੀ ਬਾਹਰ, ਆਪਣੇ ਭਗਤ ਦਾ ਨਿਰਾਦਰ ਨਾ ਸਹਾਰਦੇ ਹੋਏ ਫਿਰ ਘੁਮਾ ਦਿੱਤਾ, ਉਹਦਾ ਮੂੰਹ ਘੁਮਾ ਦਿੱਤਾ, ਔਰ ਹੁਣ ਤੱਕ ਘੁੰਮਿਆ ਹੋਇਆ। ਇਹ ਪ੍ਰਤੱਖ ਕਲਾ ਹਜ਼ੂਰ ਸਾਹਿਬ ਤੋਂ 40 ਮੀਲ ਦੇ ਉੱਤੇ ਹੀ ਹੈ, ਔਂਡਾ ਸ਼ਹਿਰ ਹੈ, ਨਾਗ ਮੰਦਰ ਹੈ ਇਹ। ਅਤੇ ਇਸ ਕਰਕੇ ਕਿਉਂਕਿ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਧਾਇਆ, ਠਾਕਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ, ਨਾਮਦੇਵ ਇਸ਼ਨਾਨ ਕਰ ਕਪਲ ਗਏ ਦੁਹ ਕੇ ਲੈ ਆਇਆ, ਠਾਕਰ ਨੂੰ ਨਿਭਾਲ ਕੇ 6 ਰੋਟੀ ਦਾ ਭੋਗ ਚੜਾਇਆ, ਹੱਥ ਜੋੜ ਬੇਨਤੀ ਕਰਿਆ, ਪੈਰੀ ਪੈ ਪੈ ਬਹੁਤ ਮਨਾਵੇ, ਬੜਾ ਮਿੰਨਤਾਂ ਕਰਦਾ ਰਿਹਾ ਕਿ ਹੇ ਠਾਕਰ ਜੀ, ਜੇ ਤੂੰ ਮੈਂ ਪਹਿਲੇ ਦਿਨ ਭੋਗ ਲਵਾਉਣ ਲੱਗਿਆ, ਨਹੀਂ ਤਾਂ ਮੇਰਾ ਤਾਂ ਬਾਪ ਰੁੱਸ ਜੂਗਾ, ਇਸ ਕਰਕੇ ਤੂੰ ਕਿਰਪਾ ਕਰਕੇ ਦੁੱਧ ਪੀ ਲੈ। ਭਰੀ ਕਟੋਰੀ ਨਾਮ ਦੇ ਲੈ ਠਾਕਰ ਨੂੰ ਦੁੱਧ ਪਿਆ। ਬਚਪਨ ਦੇ ਵਿੱਚ 5 ਵਰਿਆਂ ਦੀ ਉਮਰ ਦੇ ਠਾਕਰ ਦਾ ਪ੍ਰਤੱਖ ਦਰਸ਼ਨ ਹੋ ਗਿਆ ਇਹਨੂੰ। ਫਿਰ 72 ਵਾਰ ਪਰਮਾਤਮਾ ਦੇ ਦਰਸ਼ਨ ਪ੍ਰਤੱਖ ਹੁੰਦੇ ਰਹੇ, ਜੀਵਨ ਦੇ ਵੱਖਰੀਆਂ ਵੱਖਰੀਆਂ ਘਟਨਾਵਾਂ ਨੇ। ਇਸ ਕਰਕੇ ਐਸਾ ਜਿਹੜਾ ਭਗਤ ਹੈ, ਹਰ ਜਿਹੜਾ ਵੀ ਪਰਮੇਸ਼ਰ ਵਾਹਿਗੁਰੂ ਨੇ ਨਾਮਦੇਵ ਨੂੰ ਨਾਮੇ ਨਾਰਾਇਣ ਨਾ ਹੀ ਭੇਦ, ਰੱਬ ਨੇ ਨਾਲੋਂ ਤੇ ਨਾਮਦੇਵ ਦਾ ਭੇਜਦੇ ਫਰਕ ਹੀ ਕੋਈ ਨਾ ਰਿਹਾ, ਇਹ ਪ੍ਰਤਾ ਗੁਰੂ ਰਾਮਦਾਸ ਹੀ ਸਾਖੀਆਂ ਸੁਣਾਉਂਦੇ ਆ। ਕਹਿੰਦੇ ਗੁਰਸਿੱਖੋ ਅੰਮ੍ਰਿਤਸਰ ਸਾਹਿਬ ਬੈਠੇ ਆ, ਇਹ ਹੁਣ ਵਾਲਿਆਂ ਦੀ ਅਕਲ ਦੇਖ ਲਓ, ਜੇ ਕੋਈ ਇਹੋ ਜਿਹੀ ਸਾਖੀ ਸੁਣਾਓ, ਕਹਿੰਦੇ ਜੀ ਗੁਰਮਤੀ ਸਾਖੀ ਤਾਂ ਸੁਣਾਉਂਦੇ ਨਹੀਂ, ਹਿੰਦੂ ਮਤ ਦੀਆਂ ਸਾਖੀਆਂ ਸੁਣਾਉਂਦੇ ਆ, ਇਹ ਅਕਲ ਚੱਲ ਗਈ ਅਸਲ ਦੇ ਵਿੱਚ, ਗੁਰੂ ਰਾਮਦਾਸ ਨਾ ਰਹੇ ਨੇ। ਫਿਰ ਗੁਰਮਤ ਗੁਰੂ ਰਾਮਦਾਸ ਨੂੰ ਆਉਂਦੀ ਹੈ ਕਿ ਤੁਹਾਨੂੰ ਆਉਂਦੀ ਹੈ, ਜਿਹੜੀ ਆਪਣੀ ਅਕਲ ਦੇ ਘੋੜੇ ਭਜਾਉਂਦੇ ਹੋ? ਇਹ ਪ੍ਰਮਾਣ ਦੇ ਕੇ ਸਮਝਾਉਂਦੇ ਹੈ, ਸਾਖੀਆਂ ਇਤਿਹਾਸ ਪੜ੍ਹ ਕੇ ਤੁਸੀਂ ਆਪ ਕਰਨੀਆਂ। ਤੇ ਇਸ ਕਰਕੇ ਹਰ ਨਾਮ ਦੇ ਲੀਆ ਮੁਖ ਲਾਏ, ਇਉਂ ਨਾਮਦੇਵ ਦਾ ਪ੍ਰਤਾਪ ਜਿਹੜਾ ਛਾਇਆ।
ਜਿਤਨੇ ਭਗਤ ਹਰ ਸੇਵਕਾ,
ਜਿੰਨੇ ਵੀ ਭਗਤ ਹਰ ਪਰਮੇਸ਼ੁਰ ਦੇ ਸੇਵਕਾ ਦਾਸ ਹੋਏ, ਬਾਅਦ ਜਿੰਨੇ ਵੀ ਹਰੀ ਦੇ ਭਗਤ, ਜਿਤਨੇ ਵੀ ਹਰੀ ਦੇ ਸੇਵਕ ਹੋਏ, ਹਰੀ ਦੇ ਦਾਸ ਹੋਵੇ, ਭਗਤ ਹੋਏ, ਉਹ ਐਸੇ ਹਨ ਜੋ
ਮੁਖ 68 ਤੀਰਥ 3 ਤਿਲਕ ਕਢਾਏ।
ਤੇ ਉਹਨਾਂ ਦੇ ਮੁਖ ਮੂੰਹ ਉੱਪਰ 68 ਤੀਰਥਾਂ ਦਾ ਤਿਲਕ ਟਿੱਕਾ ਕਢਾਏ, ਕਢਾਇਆ ਹੋਇਆ ਭਾਵ 68 ਤੀਰਥਾਂ ਦੇ ਇਸ਼ਨਾਨ ਦਾ ਮਹੱਤਵ ਵਾਹਿਗੁਰੂ ਨੇ ਉਹਨਾਂ ਦੇ, ਹਰੀ ਨੇ ਉਹਨਾਂ ਦੇ ਦਰਸ਼ਨਾਂ ਦਾ ਹੀ ਕਰ ਦਿੱਤਾ ਹੈ, ਵੀ 68 ਤੀਰਥਾਂ ਦਾ ਇਸ਼ਨਾਨ ਹੋ ਗਿਆ ਜਿਨ੍ਹਾਂ ਨੇ ਇਹੋ ਜਿਹੇ ਭਗਤਾਂ ਦੇ ਦਰਸ਼ਨ ਕਰ ਲਏ, ਐਸਾ ਉਹਨਾਂ ਨੂੰ ਵਡਿਆਈ ਦਿੱਤੀ ਹੈ।
ਜਨ ਨਾਨਕ ਤਿਨ ਕੋ ਅਨ ਦਿਨ ਪਰਸੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਕਿ ਮੈਂ ਜਨ ਦਾਸ ਤਿੰਨ ਉਹਨਾਂ ਸੇਵਕਾਂ ਦੇ ਚਰਨਾਂ ਦੇ ਤਾਈ ਅਣ ਦਿਨ ਰਾਤ ਦਿਨ ਪਰਸੇ ਪਰਸਦਿਆਂ ਸਪਰਸ਼ ਕਰਦੇ ਹਾਂ।
ਜੇ ਕਿਰਪਾ ਕਰੇ ਹਰ ਰਾਜ,
ਜੇ ਰਾਜਾ ਰੂਪ ਪ੍ਰਕਾਸ਼ ਰੂਪ ਪਰਮੇਸ਼ਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ, ਇਹ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਨ ਤੋਂ ਹੈ ਕਿ ਵਾਹਿਗੁਰੂ ਆਪ ਹੀ ਕਿਰਪਾ ਕਰ ਦੇਵੇ। ਸੋ ਸਾਧ ਸਿੰਘ ਜੀ ਅੱਜ ਗੁਰਪੁਰਬ ਹੋਣ ਕਰਕੇ, ਤੇ ਉਸ ਤੋਂ ਬਾਅਦ ਕਿਉਂਕਿ ਜਥੇ ਨੇ ਅੱਗੇ ਜਿੱਥੇ, ਹਾਲਾਂਕਿ ਸਾਰੇ ਪ੍ਰੋਗਰਾਮ ਤਾਂ ਵੈਸੇ ਬੰਦ ਹੀ ਕੀਤੇ ਹੋਏ ਹੈ, ਪਰ ਉਹ ਬਹੁਤ ਦੇਰ ਦਾ ਨਗਰ ਦੇ ਨਾਲ ਸਨੇਹ ਹੋਣ ਕਰਕੇ ਉਹਨਾਂ ਨੇ ਪਹਿਲਾਂ ਹੀ ਟਾਈਮ ਲਿਆ ਹੋਇਆ ਸੀ। ਇਹ ਨਹੀਂ ਸੀ ਪਤਾ ਵੀ ਇਹ ਬਿਮਾਰੀ ਦੇ ਇੰਨੇ ਹਾਲਾਤ ਖਰਾਬ ਹੋ ਜਾਣਗੇ, ਪਰ ਫਿਰ ਵੀ ਸਾਧ ਸਿੰਘ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਹੀ ਹੈ ਵੀ ਉਹ ਹੁਣ ਬਚਨ ਕੀਤੇ ਹੋਏ ਪਾਲਣ ਵਾਸਤੇ ਸੰਗਤ ਇਕੱਠੀ ਹੋਈ ਵੀ ਹੈ ਸਾਰੇ ਨਗਰ ਦੀ, ਗੁਰਪੁਰਬ ਮਨਾ ਰਹੇ ਹੈ 400 ਸਾਲਾ ਉਤਸ਼ਾਹ ਦੇ ਨਾਲ, ਤੇ ਉੱਥੇ ਨਗਰ ਦੇ ਵਿੱਚ ਜਾਣਾ ਦਿੱਤੂਪੁਰ ਨਗਰ ਦੇ ਵਿੱਚ। ਉਦੋਂ ਬਾਅਦ ਲੰਗਰ ਹਾਲ ਦਾ ਬਹੁਤ ਵੱਡਾ ਸਾਧ ਸਿੰਘ ਜੀ, ਜਿੱਥੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਰਾੜਾ ਸਾਹਿਬ ਵਾਲਿਆਂ ਨੇ ਸਾਰੀ ਜ਼ਿੰਦਗੀ ਤਪੱਸਿਆ ਘਾਲਣਾ ਘਾਲੀ, ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਘਾਲੀ, ਸੰਤ ਬਾਬਾ ਤੇਜਾ ਸਿੰਘ ਨੇ ਘਾਲਣਾ ਘਾਲੀ, ਹੁਣ ਇਸ ਵੇਲੇ ਜਿਹੜੇ ਸੰਪਰਦਾ ਦੇ ਮੁਖੀ ਹੈ ਬਾਬਾ ਬਲਜਿੰਦਰ ਸਿੰਘ ਜੀ, ਉਹਨਾਂ ਵੱਲੋਂ ਸੁਨੇਹਾ ਆਇਆ ਹੋਇਆ, ਕਿਉਂਕਿ ਜਦੋਂ ਲੰਗਰ ਦੇ ਹਾਲ ਦੀ ਸੇਵਾ ਸ਼ੁਰੂ ਕੀਤੀ ਸੀ ਪੰਜਾਂ ਦੇ ਵਿੱਚ ਦਾਸ ਨੂੰ ਵੀ ਲਾਇਆ ਸੀ, ਉਹ ਕਹਿੰਦੇ ਵੀ ਹੁਣ ਅਰਦਾਸ ਹੈ ਸੰਪੂਰਨਤਾ ਦੀ, ਇਹਦੇ ਚ ਵੀ ਤੁਹਾਨੂੰ ਆਉਣਾ ਪਊਗਾ। ਇਸ ਕਰਕੇ ਮੈਂ ਉੱਥੇ ਸਾਧ ਸਿੰਘ ਰਾੜਾ ਸਾਹਿਬ ਵੀ, ਇਹ ਦੋ ਪ੍ਰੋਗਰਾਮ ਜਥੇ ਵਾਲੇ ਸਿੰਘਾਂ ਨੂੰ ਵੀ, ਜਿਨ੍ਹਾਂ ਨੇ ਮੇਰੇ ਨਾਲ ਜਾਣਾ, ਭਾਈ ਸਮੇਂ ਸਿਰ ਤਿਆਰ ਹੋ, ਬਸ ਆਪਣੇ ਕੋਲ ਟਾਈਮ ਬਹੁਤਾ ਨਹੀਂ, ਸਮਾਪਤੀ ਕਰਕੇ ਅਰਦਾਸ ਕਰਨੀ ਹੈ, ਮੁੱਖ ਮਾਖ ਹੋਏਗਾ, ਦੇਗ ਵਰਤੇਗੀ, ਲੰਗਰ ਦਾ ਪ੍ਰਬੰਧ ਬਹੁਤ ਸੋਹਣਾ ਕੀਤਾ ਗਿਆ ਹੈ, ਤੇ ਮੇਰੀ ਤਾਂ ਖਿਆਲ ਹੈ ਵੀ ਜੇ ਸ਼ਾਮ ਨੂੰ ਵੀ ਦੀਵਾਨ ਸਜਾ ਲਓ, ਸ਼ਾਮ ਨੂੰ ਕੀਰਤਨ ਦੀ ਹਾਜ਼ਰੀ ਭਰੀ ਜਾ ਸਕਦੀ ਹੈ, ਪਰ ਜਿਹੋ ਜਿਹਾ ਗੁਰਮਤਾ ਹੋਵੇ ਵਿਚਾਰ ਕਰ ਲੈਣ ਜਥੇਦਾਰ ਜੀ, ਨਹੀਂ ਤਾਂ ਗੁਰਪੁਰਬ ਬਾਰੇ ਸਾਰਾ ਕਿਹਾ ਸੁਣਿਆ ਗਿਆ ਹੀ ਹੈ, ਗੁਰੂ ਕਿਰਪਾ ਕਰੇ। ਅੱਜ ਕੋਈ ਸ਼ਬਦ ਹੋਇਆ, ਅੱਜ ਇਹ ਸ਼ਬਦ ਵੀ ਵਿਸਥਾਰ ਵਾਲਾ ਸੀ ਪਰ ਨਾਲ ਗੁਰਪੁਰਬ ਸੀ। ਗੁਰਪੁਰਬ ਦਾ ਮਹਾਤਮ ਜਿਹੜਾ ਹੈ ਉਹ ਸਾਰਿਆਂ ਹੀ ਕਰਮਾਂ ਧਰਮਾਂ ਤੋਂ ਉੱਪਰ ਹੈ। ਜਿਸ ਗੁਰਸਿੱਖ ਨੇ ਇੱਕ ਗੁਰਪੁਰਬ ਮਨਾ ਲਿਆ, ਕਿੱਡਾ ਮਹਾਤਮਾ ਇਸ ਦਾ। ਭਾਈ ਸਾਹਿਬ ਨੇ ਲਿਖਿਆ ਏਕ ਮਿਸਤਾਨ ਪਾਨ ਲਾਭਤ ਮਹਾਂਪ੍ਰਸਾਦ ਏਕ ਗੁਰਪੁਰਬ ਕੇ ਸਿੱਖ ਨੂੰ ਬੁਲਾਵੇ। ਗੁਰਪੁਰਬ ਨੇ ਸਿੱਖਾਂ ਨੂੰ ਬੁਲਾਉਂਦੇ ਵੀ ਆ ਭਾਈ ਅੱਜ ਗੁਰਪੁਰਬ ਹੈ, ਕੀ ਕਰਨਾ ਉੱਥੇ, ਆਪਾਂ ਗੁਰੂ ਕਾ ਜਸ ਕਰਾਂਗੇ। ਤੀਰਥ ਪੁਰਬ ਸੰਯੋਗ ਵਿੱਚ ਦਸ ਪੁਰਬੀ ਗੁਰਪੁਰਬ ਨਾ ਪਾਇਆ, ਦਸ ਪੁਰਬਾਂ ਦਾ ਇਸ਼ਨਾਨ, ਦਸ ਪੁਰਬ ਕਦੇ ਇਕੱਠੇ ਹੁੰਦੇ, ਜਿੱਦਾਂ ਗੰਗਾ ਦਾ ਜਨਮ ਹੈ ਉਹ ਜੇਠ ਸੁਦੀ ਦਸਵੀਂ ਵਾਲੇ ਦਿਨ ਦਾ ਉਦਣ ਕਹਿੰਦੇ ਹੈ, ਉਹ ਵੀ 12 ਸਾਲ ਬਾਅਦ ਉਹ ਮਹਾਤਮਾ ਪੁਰਬ ਇਕੱਠੇ ਹੁੰਦੇ ਆ ਦਸ, ਉਹ ਤਾਂ ਕਦੇ ਇਕੱਠੇ ਹੁੰਦੇ ਨੇ, ਦਸ ਪੁਰਬ ਸਦਾ ਦੁਸਹਿਰਾ। ਜਿਹੜਾ ਕੋਈ ਗੁਰਪੁਰਬ ਮਨਾਉਂਦੇ ਆ ਗੁਰਸਿੱਖ, ਕਹਿੰਦੇ ਤੀਰਥ ਪੁਰਬ ਸੰਯੋਗ 68 ਤੀਰਥਾਂ ਦਾ ਮਹਾਤਮ, 68 ਤੀਰਥ ਨਹਾਉਣੇ ਹੁਣ ਕਿੰਨੇ ਪੈਸੇ ਚਾਹੀਦੇ ਨੇ ਕੋਲ, ਕਿੰਨਾ ਖਰਚ ਹੋਊਗਾ, ਕਿੰਨੀ ਖੇਚਲ ਹੋਊਗੀ, ਕੋਈ ਤੀਰਥ ਕਿਤੇ ਆ ਕੋਈ ਕਿਤੇ ਹੈ। ਸਾਰੀ ਜ਼ਿੰਦਗੀ ਦੇ ਵਿੱਚ ਮੈਂ ਤਾਂ ਇੱਕ ਮਹਾਤਮਾ ਦੇਖਿਆ ਜਿਹਨੇ 68 ਤੀਰਥਾਂ ਦਾ ਇਸ਼ਨਾਨ ਕਰਿਆ ਸੀ, ਸੰਤ ਬਾਬਾ ਪੂਰਨਦਾਸ ਜੀ ਸੀ ਸ੍ਰੀ ਗੁਰੂ ਸਾਹਿਬ ਵਾਲੇ, ਉਹ 68 ਤੀਰਥਾਂ 'ਤੇ ਗਏ ਸੀ। ਸੌਖੀ ਜੀ ਬਾਤ ਨਹੀਂ, ਉਹ ਬਿਹੰਗਮ ਸੀ, ਤੁਰੇ ਫਿਰੇ, ਬੰਦਗੀ ਕਰਨੀ ਸੀ, ਤੁਰਦੇ ਫਿਰਦੇ ਨਾਮ ਜਪੀ ਜਾਂਦੇ ਸੀ। 68 ਤੀਰਥਾਂ ਦੀ ਚਿੱਪੀ ਦੇ ਵਿੱਚ ਜਲ ਲੈ ਕੇ ਆਏ, ਉਹ ਜਲ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੀ ਛੱਪੜੀ ਦੇ ਇਸ਼ਨਾਨ ਕੀਤਾ ਸੀ, ਪੰਚਨਾਨਾ ਰਹਿ ਰਸ ਕੀਤੀ ਸੀ, ਉਹਦੇ 'ਚ ਲਿਆ ਕੇ ਪਾਇਆ 68 ਤੀਰਥਾਂ ਦਾ, ਅਤੇ ਅੰਮ੍ਰਿਤਸਰ ਸਾਹਿਬ ਦੇ ਸਰੋਵਰਾਂ ਦਾ ਲੈ ਕੇ ਜਲ ਪਾਇਆ, ਉੱਥੇ ਕੋੜੀਆਂ ਦੇ ਕੋੜ ਦੂਰ ਹੁੰਦੇ ਰਹੇ, ਦਾਸ ਦੇਖਦਾ ਰਿਹਾ। ਇਹ ਪ੍ਰਤਾਪ ਹੁੰਦਾ ਮਹਾਂਪੁਰਖਾਂ ਦਾ ਵੀ ਅਤੇ ਗੁਰੂ ਸਾਹਿਬ ਦਾ ਤਾਂ ਹੈ ਹੀ। 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ, 10 ਪੁਰਬਾਂ ਦਾ ਜਿਹੜਾ ਉਹ ਮਹਾਤਮ, ਇਹਨੂੰ ਇੱਕ ਤਕੜੀ ਦੇ ਪਲੜੇ 'ਚ ਪਾ ਲਈਏ। ਇੱਕ ਪਾਸੇ ਗੁਰੂ ਨਾਨਕ ਦਾ ਸਿੱਖ ਜਿਹੜਾ ਗੁਰਪੁਰਬ ਮਨਾ ਲਵੇ, ਉਹ 68 ਤੀਰਥਾਂ ਦਾ ਇਸ਼ਨਾਨ ਵੀ ਹੋ ਗਿਆ, 10 ਪੁਰਬਾਂ ਦਾ ਮਹਾਤਮ ਵੀ ਉਹਨੂੰ ਪ੍ਰਾਪਤ ਹੋ ਗਿਆ। ਤੀਰਥ ਪੁਰਬ ਸੰਯੋਗ ਵਿੱਚ 10 ਪੁਰਬੀ ਗੁਰਪੁਰਬ ਨਾ ਪਾਇਆ, ਗੁਰਪੁਰਬ ਦੇ ਬਰਾਬਰ ਕੋਈ ਵੀ ਜਪ ਤਪ ਪੁੰਨ ਨਹੀਂ ਹੈ। ਇਹ ਬਹੁਤ ਵੱਡਾ ਪੁੰਨ ਪ੍ਰਤਾਪ ਵਧਾਉਣ ਵਾਲੀ ਗੱਲ ਹੈ। ਅਤੇ ਚੰਗਾ ਭਾਈ, ਉਤਸ਼ਾਹ ਦੇ ਨਾਲ ਮੈਂ ਦੇਖਿਆ ਵੀ ਪੁਰਾਣੇ ਸਮੇਂ 'ਚ ਗੁਰਸਿੱਖਾਂ ਨੂੰ ਨਾ ਵਿਆਹ ਨਾਲੋਂ ਵੀ ਜ਼ਿਆਦਾ ਚਾਅ ਚੜ੍ਹਦਾ ਸੀ ਗੁਰਪੁਰਬ ਹੈ ਜੀ ਅੱਜ। ਹੁਣ ਤਾਂ ਖਬਰ ਹੈ ਕਿਆ ਹੋ ਗਿਆ ਸਿੱਖਾਂ ਨੂੰ, ਦਲਿੱਦਰੀ ਐਦੇ ਨੇ ਆਪਣੇ ਘਰਾਂ ਦੇ 'ਚ ਤਾਂ ਪਏ ਰਹਿਣਗੇ, ਗੁਰਦੁਆਰੇ ਮੱਥਾ ਟੇਕਣ ਵੀ ਨਹੀਂ ਆ ਸਕਦੇ ਗੁਰਪੁਰਬ ਜਿਹੜਾ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਚਲੋ ਕਰਮਾਂ ਦੀ ਵੀ ਬਾਤ ਹੈ, ਜਿਹਦੇ ਕਰਮਾਂ 'ਚ ਨਹੀਂ ਹੈ ਉਹ ਕਿਸੇ ਨੂੰ ਦੋਸ਼ ਕੀ ਹੈ, ਜਾ ਕੇ ਮਸਤਕ ਭਾਗ ਸੀ ਸੇਵਾ ਲਾਇਆ, ਪਰ ਫਿਰ ਵੀ ਭਾਈ ਆ ਕੇ ਸਮੇਂ ਸਿਰ ਕੀਰਤਨ ਵੀ ਹੋਇਆ ਔਰ ਮਹਾਰਾਜ ਸਾਹਿਬ ਦੀ ਬਾਣੀ ਦੇ 9ਵੇਂ ਮਹੱਲੇ ਦੇ ਸਲੋਕ ਪੜ੍ਹੇ ਗਏ, ਅਤੇ ਹੁਣ ਕਥਾ ਦੀ ਹਾਜ਼ਰੀ ਨਿਯਮ ਪੂਰਾ ਕੀਤਾ ਹੈ, ਅਤੇ ਬਾਕੀ ਲੜੀਵਾਰ ਕਥਾ ਦਾ ਆਪਾਂ ਕੱਲ੍ਹ ਨੂੰ ਕਰ ਲਵਾਂਗੇ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਅੱਜ ਇੱਕ ਸ਼ਬਦ ਦੀ ਹਾਜ਼ਰੀ ਹੀ ਦਰਗਾਹੀ ਕਬੂਲ ਕਰਨ ਮਹਾਰਾਜ ਸਾਹਿਬ, ਤੇ ਆਓ ਹੁਣ ਇੱਥੇ ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੇ।
ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿਨ ਤਿਲਕ ਕਢਾਏ, ਜਨ ਨਾਨਕ ਤਿਨ ਕੋ ਅਨ ਦਿਨ ਪਰਸੇ, ਜੇ ਕਿਰਪਾ ਕਰੇ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।